ਤਖ਼ਤ ਸ੍ਰੀ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਲਾਭ ਉਠਾਇਆ ਹੈ। ਬਾਕੀ ਥੋੜ੍ਹਾ ਜਿਹਾ ਸਮਾਂ ਜਿਹੜਾ ਰਹਿੰਦਾ ਹੈ ਉਸਨੂੰ ਵੀ ਸਫਲਾ ਕਰੋ, ਸ਼ਬਦ ਵਿੱਚ ਬੋਲਿਆ ਕਰੋ ਤਾਂ ਕਿ ਰਸਨਾ ਪਵਿੱਤਰ ਹੋਵੇ ਔਰ ਇਸ ਦੀ ਸਫਲਤਾ ਪ੍ਰਾਪਤ ਹੋਵੇ। ਪਹਿਲੇ ਦਾਸ ਬੋਲਿਆ ਕਰਿਆ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਗੱਜ ਵੱਜ ਕੇ ਬੋਲਿਆ ਕਰੋ।
ਅਕਲ ਸੁਲਤਾਨ
ਕਹਿੰਦਾ ਚੁੱਪ ਚੁਪਾ ਤੇ ਹੌਲੀ ਹੌਲੀ ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਸ਼ਾਂਤੀ ਦੇ ਨਾਲ ਬਿਨਾਂ ਬੋਲਣ ਤੋਂ ਆਪਣੇ ਥਾਂ ਜਾ ਕੇ ਬੈਠ ਜਾ। ਸੋ ਬੋਲ ਚਾਲ ਨੂੰ ਸੰਕੋਚ ਰੱਖੋ, ਥੋੜਾ ਜਿਹਾ ਸਮਾਂ ਹੈ, ਇਸ ਨੂੰ ਸਫਲਾ ਕਰੋ। ਤੁਰੇ ਜਾਂਦੇ ਵੀ ਆਪਣਾ ਧਿਆਨ ਵਿਚਾਰ ਤੇ ਸ਼ਬਦ ਵਿੱਚ ਰੱਖੋ। ਸਾਸੰਗ ਦੁਨੀਆਂ ਦੇ ਵਿੱਚ ਅੱਜ ਕੱਲ੍ਹ ਦੇਖਿਆ ਜਾਵੇ ਅਸ਼ਾਂਤੀ ਫੈਲ ਰਹੀ ਹੈ। ਕਲੂ ਕਾਲ ਦਾ ਜ਼ਮਾਨਾ, ਕਹਿੰਦੇ ਨੇ ਕਲਯੁਗ ਦੀ ਨਿਸ਼ਾਨੀ ਕੀ ਹੈ, ਕਲੇ ਕਲੇਸ਼ ਦਾ ਨਾਮ ਹੀ ਕਲਯੁਗ ਹੈ। ਮਨਾਂ ਦੇ ਅੰਦਰ ਕਲੇਸ਼ ਦਾ ਨਿਵਾਸ, ਜੇਕਰ ਦੇਖਿਆ ਜਾਵੇ ਦੁਨੀਆਂ ਦੇ ਵਿੱਚ ਭਰਾ ਭਰਾ ਦੀ ਲੜਾਈ ਦੇਖੀ ਦੇ, ਪਿਓ ਪੁੱਤਰ ਦੀ, ਮਾਂ ਧੀ ਦੀ, ਸੱਸ ਨੂੰਹ ਦੀ, ਰਾਜਾ ਪ੍ਰਜਾ ਦੀ, ਇਹੀ ਹਾਲ ਦੇਖਣ ਆਉਂਦਾ ਹੈ। ਕਲਾ ਕਲੇਸ਼ ਦਾ ਜ਼ਮਾਨਾ ਹੈ। ਇਸ ਦਾ ਉਪਾਅ ਦੁਨੀਆਂ ਦੇ ਤਖ਼ਤੇ ਤੇ ਹੋਰ ਕੋਈ ਨਹੀਂ ਬਿਨਾਂ ਵਾਹਿਗੁਰੂ ਦੇ ਭਜਨ ਦੇ। ਸ਼ਾਂਤੀ ਦਾਤਾ ਕੇਵਲ ਵਾਹਿਗੁਰੂ ਦਾ ਭਜਨ ਹੀ ਹੈ। ਇਸ ਕਰਕੇ ਹੀ ਗੁਰੂ ਜੀ ਐਸਾ ਫਰਮਾਉਂਦੇ ਹਨ, ਸ਼ਾਂਤ ਨਾ ਹੋਵੇ ਜੀ ਬਿਨਾਂ ਮਰ ਨਾਮ, ਸ਼ਾਂਤ ਨਾ ਹੋਵੇ ਜੀ ਬਿਨਾਂ ਮਰ ਨਾਮ, ਸ਼ਾਂਤ ਹੋਏ ਕਿਤ ਵਿਦ ਮਨ ਤੀਰੇ। ਮਨ ਨੂੰ ਸ਼ਾਂਤ ਕਰਨ ਵਾਲੀ ਵਸਤੂ ਸਿਵਾਏ ਵਾਹਿਗੁਰੂ ਦੇ ਭਜਨ ਤੇ ਤਿੰਨਾਂ ਲੋਕਾਂ ਚੌਦਾਂ ਭਵਨਾਂ ਵਿੱਚ ਕੋਈ ਵੀ ਨਹੀਂ ਹੈ। ਕਿਤ ਵਿਦ ਮਨ ਤੀਰੇ Yeah. ਰਹੇ ਦਾ ਭਜਨ। ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਕਿਸੇ ਕੋਹਰ ਜੰਗਲ ਵਿੱਚ ਬੈਠੇ ਹੋਏ ਹਨ। ਮਰਦਾਨਾ ਕੀਰਤਨ ਕਰ ਚੁੱਕਾ, ਸਾਹਮਣੇ ਨਿਗਾਹ ਗਈ, ਕੀ ਦੇਖਿਆ? ਕਾਲੀ ਬੋਲੀ ਅੰਧੇਰੀ ਆ ਰਹੀ ਹੈ, ਜਿਹਦੇ ਵਿੱਚ ਬੜੇ ਬੜੇ ਦਰਖਤ ਉੱਡਦੇ ਰਹਿੰਦੇ ਹਨ। ਮਰਦਾਨਾ ਬੜਾ ਡਰਿਆ ਤੇ ਭੈ ਭੀਤ ਹੋਇਆ, ਅਰਜ਼ ਕੀਤੀ, ਗਰੀਬ ਨਵਾਜ਼, ਬੜੀ ਕਾਲੀ ਬੋਲੀ ਅੰਧੇਰੀ ਆ ਰਹੀ ਹੈ, ਜਿਹਦੇ ਵਿੱਚ ਵੱਡੇ ਵੱਡੇ ਦਰਖਤ ਉੱਡਦੇ ਆਉਂਦੇ ਦੇਖੀਂਦੇ ਹਨ। ਐਸਾ ਨਾ ਹੋਵੇ ਸਾਨੂੰ ਉਡਾ ਕੇ ਲੈ ਜਾਵੇ ਕਿਤੇ। ਗੁਰੂ ਜੀ ਕਹਿਣਗੇ, ਮਰਦਾਨਿਆਂ ਵਾਹਿਗੁਰੂ ਦਾ ਭਜਨ ਕਰ, ਤੇਰੇ ਸਿਰ ਤੇ ਡਾਢੇ ਦਾ ਹੱਥ ਹੈ, ਡਰਨਾ ਮਰਦਾਨੇ ਨੇ ਨੇਤਰ ਮੀਟ ਲਏ, ਵਾਹਿਗੁਰੂ ਦਾ ਭਜਨ ਕਰਨਾ ਸ਼ੁਰੂ ਕਰ ਦਿੱਤਾ। ਬਿਰਤੀ ਉੱਧਰ ਲਗਾ ਦਿੱਤੀ, ਕਿਉਂਕਿ ਦੁਸ਼ਟ ਮੰਨਣ ਵਾਲੀ ਬਿਰਤੀ ਹੈ, ਖਿਆਲ ਹੀ ਹੈ। ਅਗਰ ਖਿਆਲ ਵਾਹਿਗੁਰੂ ਦੇ ਭਜਨ ਵਿੱਚ ਜੁੜ ਜਾਵੇ, ਤਮਾਮ ਦੁੱਖ ਨੀਚੇ ਰਹਿ ਜਾਂਦੇ ਹਨ, ਪਿੱਛੇ ਰਹਿ ਜਾਂਦੇ ਹਨ। ਸੋਇਓ ਉਹ ਸਮਾਂ ਲੰਘ ਗਿਆ, ਕਿਤਨੇ ਨੂੰ ਸੁੱਕੇ ਸਮਾਨ ਹੀ ਬੜੇ ਬੜੇ ਗੜੇ ਵਰਨੇ ਸ਼ੁਰੂ ਹੋ ਗਏ। ਮਰਦਾਨਾ ਫਿਰ ਡਰਿਆ, ਗਰੀਬ ਨਵਾਜ਼, ਇੱਕ ਗੜਾ ਸਿਰ ਵਿੱਚ ਲੱਗ ਗਿਆ, ਪ੍ਰਾਣ ਖਤਮ ਹੋ ਜਾਣਗੇ। ਰੋਹੀ ਦਾ ਮਾਮਲਾ, ਕਿਸੇ ਨੇ ਕੱਫਨ ਵੀ ਨਹੀਂ ਪਾਉਣਾ। ਗੁਰੂ ਜੀ ਕਹਿੰਦੇ, ਮਰਦਾਨਿਆਂ ਤੂੰ ਡਰਨਾ, ਤੂੰ ਵਾਹਿਗੁਰੂ ਦਾ ਭਜਨ ਕਰ, ਤੇਰੇ ਸਿਰ ਤੇ ਡਾਢੇ ਦਾ ਹੱਥ ਹੈ। ਮਰਦਾਨੇ ਨੇ ਫਿਰ ਉਸੇ ਤਰ੍ਹਾਂ ਕੀਤਾ, ਨੇਤਰ ਮੀਟ ਲਏ, ਵਾਹਿਗੁਰੂ ਦੇ ਵਿੱਚ ਬਿਰਤੀ ਲਗਾ ਦਿੱਤੀ। ਉਹ ਸਮਾਂ ਵੀ ਲੰਘ ਗਿਆ, ਕਿਤਨੇ ਨੂੰ ਕੀ ਦੇਖਦਾ? ਸਾਹਮਣੇ ਸੁਨਹਿਰੀ ਕੇਸ ਹਨ, ਅੱਗ ਮੰਗ ਅੱਖਾਂ ਮਚਦੀਆਂ ਨੇ, ਖੱਤ ਵਿੱਚ ਅੱਗ ਪਕੜੀ, ਖੱਤ ਵਿੱਚ ਜਵਾਨ ਪਕੜੀ ਹੋਈ ਹੈ, ਮਾਰੋ ਮਾਰ ਕਰਦਾ ਮੂੰਹ ਅੱਡੀ ਆ ਰਿਹਾ ਹੈ, ਮਾਨੋ ਸਭ ਨੂੰ ਮੂੰਹ ਵਿੱਚ ਪਾ ਜਾਏਗਾ। ਇਹਨੂੰ ਦੇਖ ਕੇ ਤਾਂ ਮਰਦਾਨਾ ਬਹੁਤ ਹੀ ਡਰਿਆ, ਅਰਜ਼ ਕੀਤੀ, ਗਰੀਬ ਨਵਾਜ਼, ਪਤਾ ਨਹੀਂ ਭੂਤ ਹੈ, ਪ੍ਰੇਤ ਹੈ, ਦੇਵ ਹੈ ਜਾਂ ਦੈਤ ਹੈ, ਦੋ ਬੁਲਾਵਾਂ ਤੋਂ ਬਚੇ, ਇਹਨੇ ਤਾਂ ਨਹੀਂ ਛੱਡਣਾ, ਮੂੰਹ 'ਚ ਪਾ ਜਾਏਗਾ। ਗੁਰੂ ਜੀ ਕਹਿੰਦੇ, ਮਰਦਾਨਿਆਂ, ਦੇਵ ਦੈਤ ਕੋਈ ਨਹੀਂ, ਮਨੁੱਖਾਂ ਵਿੱਚ ਹੀ ਦੇਵਤੇ ਹੁੰਦੇ ਨੇ, ਮਨੁੱਖਾਂ ਵਿੱਚ ਹੀ ਦੈਤ ਹੁੰਦੇ ਨੇ। ਦੇਹੀ ਜੀ ਕਿਸੇ ਦੀ ਬਿਰਤੀ ਪ੍ਰਧਾਨ, ਵੈਸਾ ਉਸਨੂੰ ਦਰਜਾ ਮਿਲਦਾ ਹੈ। ਹਾਂ, ਦੇਵਤੇ ਸੁਭਾਅ ਵਾਲੇ ਪੁਰਸ਼ ਨੂੰ ਦੁਨੀਆਂ ਵਿੱਚ ਦੇਵਤਾ ਕਿਹਾ ਜਾਂਦਾ ਹੈ, ਜਿਹਦਾ ਰਾਕਸ਼ ਸੁਭਾਅ ਦੁਨੀਆਂ ਵਿੱਚ ਉਸਨੂੰ ਰਾਕਸ਼ ਕਿਹਾ ਜਾਂਦਾ ਹੈ, ਭੂਤ ਪ੍ਰੇਤ ਸੁਭਾਵ ਜੀ ਦਾ ਹੈ, ਛੜੀਆ ਸੁਭਾਅ ਉਸਨੂੰ ਦੁਨੀਆਂ ਵਿੱਚ ਭੂਤ ਪਿਆ ਪ੍ਰੇਤ ਕਿਹਾ ਜਾਂਦਾ ਹੈ। ਬਲਕਿ ਗੁਰਬਾਣੀ ਜੋ ਦੱਸਦੀ ਹੈ, ਭੂਤ ਪ੍ਰੇਤ ਜਿਹੜੇ ਵਾਹਿਗੁਰੂ ਦਾ ਭਜਨ ਨਹੀਂ ਕਰ ਰਹੀ, ਉਹ ਕਹਿੰਦੇ ਹਨ ਸਾਰ ਕੇ ਭੂਤ ਵਸੇ ਤਿੰਨ ਮਾਹ ਹੈ। ਜਿਸ ਸਕੂਲ ਵਿੱਚ ਘਰ ਵਿੱਚ ਸਾਧੂ ਦੀ ਵਾਹਿਗੁਰੂ ਦੇ ਪਿਆਰੇ ਦੀ ਸੇਵਾ ਨਹੀਂ ਹੁੰਦੀ ਅਤੇ ਵਾਹਿਗੁਰੂ ਦਾ ਭਜਨ ਨਹੀਂ ਹੁੰਦਾ, ਉਹਨਾਂ ਘਰਾਂ ਨੂੰ ਸ਼ਮਸ਼ਾਨ ਭੂਮਿਕਾ ਦੱਸਿਆ। ਉਹਨਾਂ ਵਿੱਚ ਰਹਿਣ ਵਾਲੇ ਆਦਮੀਆਂ ਨੂੰ ਭੂਤ ਅਤੇ ਜਨਾਨੀਆਂ ਨੂੰ ਭੂਤਨੀਆਂ ਦੱਸਿਆ। ਪਰ ਜਿਹਨਾਂ ਘਰਾਂ ਦੇ ਵਿੱਚ ਇਸ ਤੋਂ ਉਲਟ ਵਾਹਿਗੁਰੂ ਦੇ ਪਿਆਰਿਆਂ ਦੇ ਚਰਨ ਧੋਣ ਨਾਲ ਚਿੱਕੜ ਹੋਇਆ ਰਹਿੰਦਾ ਹੈ, ਵਾਹਿਗੁਰੂ ਦੇ ਨਾਮ ਦੀ ਧੁਨੀ ਉੱਠਦੀ ਰਹਿੰਦੀ ਹੈ, ਉਹ ਘਰ ਜਿਹੜੇ ਹਨ ਉਹ ਸਵਰਗ ਨਹੀਂ ਬਲਕਿ ਬੈਕੁੰਠ ਰੂਪ ਹੀ ਹੋਇਆ ਕਰਦੇ ਹਨ। ਤਾਂ ਤੇ ਗੁਰੂ ਜੀ ਕਹਿੰਦੇ ਮਰਦਾਨੀਆਂ, ਭੂਤ ਤਾਂ ਉਹਨਾਂ ਲੋਕਾਂ ਨੂੰ ਕਹਿੰਦੇ ਹਨ ਜਿਹੜੇ ਵਾਹਿਗੁਰੂ ਦਾ ਭਜਨ ਨਹੀਂ ਕਰਦੇ। ਤੂੰ ਡਰਨਾ, ਤੇਰੇ ਸਿਰ 'ਤੇ ਡਾਢੇ ਦਾ ਹੱਥ ਹੈ। ਇਤਨੇ ਨੂੰ ਉਹ ਜਿਸ ਨੂੰ ਮਰਦਾਨਾ ਭੂਤ ਜਾਣ ਕੇ ਡਰਦਾ ਸੀ ਸਾਹਮਣੇ ਆਇਆ, ਆ ਕੇ ਲੰਮਾ ਪੈ ਕੇ ਡੰਡੇ ਅੰਗ ਅੱਠੇ ਅੰਗ ਲਗਾ ਕੇ ਸਟੰਗ ਡੰਡਵਤ ਕੀਤੀ। ਨਮਸਕਾਰ ਦੀਆਂ ਬਹੁਤ ਕਿਸਮਾਂ ਹਨ, ਸਾਰੀਆਂ ਕਿਸਮਾਂ ਨਾਲੋਂ ਅੱਛੀ ਆਲਾ ਅਤੇ ਵਿਸ਼ੇਸ਼ ਫਲ ਰੱਖਣ ਵਾਲੀ ਡੰਡਵਤ ਪ੍ਰਣਾਮ ਹੈ। ਸਵਯੰ ਕਰਕੇ ਅਸ਼ਟਾਂਗ ਡੰਡਵਤ ਕਰਕੇ ਗਲ ਵਿੱਚ ਪੱਲਾ ਪਾ ਕੇ ਸਾਹਮਣੇ ਖੜਾ ਹੋ ਗਿਆ। ਗੁਰੂ ਜੀ ਨੇ ਪੁੱਛਿਆ, ਤੂੰ ਕੌਣ ਹੈ, ਕਿਵੇਂ ਆਇਆ, ਤੇਰਾ ਕੀ ਪ੍ਰਯੋਜਨ ਹੈ? ਉਹਨੇ ਅਰਜ਼ ਕੀਤੀ, ਗਰੀਬ ਨਾਲ ਆਪ ਇਸ ਯੁੱਗ ਦੇ ਤਾਰਕ ਹੋ, ਮੈਂ ਇਹ ਯੁੱਗ ਦਾ ਯੁੱਗ ਹਾਂ, ਤੇਰੇ ਆਉਣ ਦਾ ਪ੍ਰਯੋਜਨ। ਕਹਿਣ ਲੱਗਾ, ਮਹਾਰਾਜ ਪਹਿਲਾਂ ਅੰਧੇਰੀ ਜਿਹੜੀ ਲੱਗੀ ਉਹ ਵੀ ਮੇਰੀ ਸ਼ਰਾਰਤ ਸੀ, ਜਿਹੜਾ ਵੱਡੇ ਵੱਡੇ ਗੜੇ ਵਰੇ ਉਹ ਵੀ ਮੇਰੀ ਹੀ ਸ਼ਰਾਰਤ ਸੀ। ਹੁਣ ਇਹੋ ਜਿਹਾ ਭਿਆਨਕ ਦੇ ਵਿਕਾਰ ਸਰੂਪ ਧਾਰ ਕੇ ਆਇਆ ਹਾਂ ਤਾਂ ਕਿ ਆਪ ਭੈ ਭੀ ਤੋਂ ਡਰੋ, ਪਰ ਆਪ ਸੁਮੇਰ ਮਨ ਨੂੰ ਅਚਲ ਰਹੇ, ਵਿਸ਼ਵਾਸ ਮੈਂ ਆਪ ਦੀ ਸ਼ਰਨ ਆਇਆ ਹਾਂ, ਮੇਥੋਂ ਕੁਛ ਸੇਵਾ ਲਓ ਤਾਂ ਕਿ ਮੇਰਾ ਵੀ ਭਲਾ ਹੋਵੇ। ਜਿਵੇਂ ਆਪ ਲੋਕਾਂ ਤੋਂ ਸੇਵਾ ਲੈ ਕੇ ਉਹਦਾ ਭਲਾ ਕਰਦੇ ਹੋ, ਮੇਥੋਂ ਵੀ ਕੁਛ ਸੇਵਾ ਲਓ। ਗੁਰੂ ਜੀ ਨੇ ਕਿਹਾ, ਸਾਨੂੰ ਸੇਵਾ ਦੀ ਕੋਈ ਇੱਛਾ ਨਹੀਂ, ਲੋੜ ਨਹੀਂ। ਉਹ ਕਹਿੰਦਾ, ਠੀਕ ਹੈ ਮਹਾਰਾਜ, ਆਪ ਨੂੰ ਤਾਂ ਅਵਤਾਰ ਧਾਰਨ ਦੀ, ਸਰੀਰ ਧਾਰਨ ਦੀ ਵੀ ਕੋਈ ਲੋੜ ਨਹੀਂ ਸੀ, ਸੰਸਾਰ ਦੇ ਭਲੇ ਵਾਸਤੇ ਆਪਨੇ ਇਹ ਸਰੀਰ ਵਿਅਕਤੀ ਧਾਰਨ ਕੀਤੀ ਹੈ, ਇਸੀ ਤਰ੍ਹਾਂ ਸੇਵਾ ਦੀ ਵੀ ਆਪ ਨੂੰ ਕੋਈ ਲੋੜ ਨਹੀਂ। ਦੁਨੀਆ ਦੇ ਫਾਇਦੇ ਵਾਸਤੇ, ਭਲੇ ਵਾਸਤੇ ਆਪ ਜਿਵੇਂ ਹੋਰਨਾਂ ਤੋਂ ਸੇਵਾ ਲੈਂਦੇ ਹੋ, ਇਸੀ ਤਰ੍ਹਾਂ ਮੈਥੋਂ ਵੀ ਕੁਛ ਸੇਵਾ ਲਓ ਤਾਂ ਕਿ ਮੇਰਾ ਵੀ ਭਲਾ ਹੋਵੇ। ਇਹ ਸੁਣ ਕੇ ਗੁਰੂ ਜੀ ਕਹਿੰਦੇ, ਤੂੰ ਕੀ ਸੇਵਾ ਕਰ ਸਕੇਗਾ? ਉਹ ਕਹਿਣ ਲੱਗਾ, ਮਹਾਰਾਜ ਦੇਖੋ, ਆਪ ਥਾਂ ਥਾਂ ਸੁੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਚੱਕਰ ਲਗਾ ਰਹੇ ਹੋ, ਕਈ ਦਫ਼ਾ ਆਪ ਨੂੰ ਜੰਗਲਾਂ ਰੋਹੀਆਂ ਵਿੱਚ ਰਹਿਣਾ ਪੈਂਦਾ, ਜਿੱਥੇ ਕਿਸੇ ਕਿਸਮ ਦਾ ਵੀ ਆਰਾਮ ਨਹੀਂ ਹੈ, ਬਹੁਤ ਕਿਸਮ ਦੀਆਂ ਤਕਲੀਫਾਂ ਹਨ, ਔਰ ਕਈ ਦਫ਼ਾ ਗਰੀਬਾਂ ਅਮੀਰਾਂ ਰਾਜਿਆਂ ਰਾਣੀਆਂ ਚੋਰਾਂ ਠੱਗਾਂ ਡਾਕੂਆਂ ਦੇ ਘਰਾਂ 'ਚ ਵੀ ਰਹਿਣਾ ਪੈਂਦਾ। ਹੁਕਮ ਕਰੋ, ਆਪਦੇ ਪਹੁੰਚਣ ਤੋਂ ਪਹਿਲੇ ਹੀ ਮੈਂ ਅੱਛੇ ਅੱਛੇ ਮਹਿਲ ਤਿਆਰ ਕਰ ਦਿਆ ਕਰਾਂਗਾ, ਜਿਨ੍ਹਾਂ ਦੇ ਵਿੱਚ ਹਰ ਕਿਸਮ ਦਾ ਆਰਾਮ ਹੋਵੇ, ਇਹ ਸੇਵਾ ਮੈਂ ਕਰ ਸਕਦਾ। ਗੁਰੂ ਜੀ ਨੇ ਇਹ ਬਚਨ ਸੁਣ ਕੇ ਉਸਦਾ ਇੱਕ ਸ਼ਬਦ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ, ਜਿਹਦੇ ਚਾਰ ਪੌੜੀਆਂ ਰੱਖੀਆਂ, ਜਿਹਦੇ ਵਿੱਚ ਦੱਸਿਆ ਦੁਨੀਆਂ ਦੇ ਵੱਡੇ ਵੱਡੇ ਸੁੱਖ ਜਿਹੜੇ ਹਨ ਕੋਈ ਵੀ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ ਹੈ, ਸਿਵਾਏ ਵਾਹਿਗੁਰੂ ਦੇ ਭਜਨ ਦੇ ਹੋਰ ਕੋਈ ਵਸਤੂ ਮਨ ਨੂੰ ਸ਼ਾਂਤ ਨਹੀਂ ਕਰ ਸਕਦੀ। ਆਪ ਜੀ ਨੇ ਪਹਿਲੀ ਪੌੜੀ ਦੇ ਵਿੱਚ ਐਸੇ ਉਚਾਰਨ ਕਰਕੇ ਦੱਸਿਆ, ਪੜ੍ਹੋ ਜ਼ਰਾ। ਪੀਤਾ ਮੰਦਰ ਉਸਰਹਿ ਰਤਨੀ ਤਾਂ ਹੋਵੇ ਜੜਾਓ ਕਸੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨ ਆਵੇ ਨਾ ਕਿਉਂ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ ਇਹ ਚੀਜ਼ਾਂ ਮਨ ਨੂੰ ਸ਼ਾਂਤ ਕਰਨ ਵਾਲੀਆਂ ਨਹੀਂ ਮਨ ਨੂੰ ਸ਼ਾਂਤ ਕਰਨ ਵਾਲੀ ਵਸਤੂ ਵਾਹਿਗੁਰੂ ਦਾ ਭਜਨ ਹੈ ਮੈਂ ਆਪਣੇ ਗੁਰੂ ਨੂੰ ਅੱਛੀ ਤਰ੍ਹਾਂ ਪੁੱਛ ਕੇ ਦੇਖਿਆ ਹੈ ਨਿਰਣਾ ਕੀਤਾ ਹੈ ਵੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸ਼ਾਂਤੀ ਹੋਰ ਕਿਸੇ ਵਸਤੂ ਵਿੱਚ ਵੀ ਨਹੀਂ ਹੈ ਇਉਂ ਫਰਮਾਉਂਦੇ ਹਨ ਨਾਮ ਤੋਂ ਬਿਨਾਂ ਜਿਉਂਦਾ ਜਲ ਚੌਦਾਂ ਭਵਨਾਂ ਵਿੱਚ ਨਹੀਂ ਹੈ ਸਵਰਗ ਦਾ ਰਾਜਾ ਇੰਦਰ ਇੰਦਰ ਪਦਵੀ ਜੋ ਹੈ ਉਸਨੂੰ 33 ਕਰੋੜ ਦੇਵਤਾ ਦੇ ਉੱਪਰ ਉਸਦਾ ਹੁਕਮ ਹੈ 96 ਕਰੋੜ ਮੇਘਮਾਲਾ ਜਿਸਦੇ ਅਧੀਨ ਹੈ ਹਜ਼ਾਰਾਂ ਪਸ਼ਚਰਾਂ ਜਿਸਦੇ ਅਖਾੜੇ ਵਿੱਚ ਨਾਚ ਕਰਨ ਵਾਲੀਆਂ ਹਜ਼ਾਰਾਂ ਕਿੰਨਰ ਤੇ ਗੰਧਰਵ ਕਿੰਨਰ ਤਾਰਾਂ ਦੇ ਸਾਜ ਵਜਾਉਣ ਵਾਲੇ ਗਵਾਈਆਂ ਨੂੰ ਕਹਿੰਦੇ ਹਨ ਗੰਧਰਵ ਜੋੜੀ ਆਦਿ ਸਾਜ ਵਜਾਉਣ ਵਾਲੇ ਗਵਾਈਆਂ ਦਾ ਨਾਮ ਹੈ ਇਹੋ ਜਿਹੇ ਹਜ਼ਾਰ ਹੀ ਜਿਸਦੇ ਸਵਰਗ ਲੋਕ ਵਿੱਚ ਰਾਗ ਰੰਗ ਹੁੰਦੇ ਰਹਿੰਦੇ ਹਨ ਕਈ ਕਈ ਮੰਜ਼ਲੇ ਹੀਰੇ ਲਾਲ ਜਵਾਹਰ ਜੜਤ ਮਕਾਨ ਆਦਿ ਹਨ ਸੁਰਹਿਰੀ ਰੁਪਹਿਰੀ ਨਹਿਰਾਂ ਚੱਲ ਰਹੀਆਂ ਹਨ ਔਰ ਨੰਦਨ ਬਨ ਜੈਸੇ ਬਗੀਚੇ ਹਨ, ਜਿਸ ਬਗੀਚੇ ਦਾ ਸ਼ਾਨੀ ਤਿੰਨਾਂ ਲੋਕਾਂ ਚੌਦਾਂ ਫੁੱਲਾਂ ਵਿੱਚ ਕੋਈ ਵੀ ਨਹੀਂ ਹੈ। ਸੋ ਇਤਨਾ ਪਦਾਰਥ ਹੋਣ ਦੇ ਬਾਵਜੂਦ ਵੀ ਉਸਦੇ ਮਨ ਨੂੰ ਸ਼ਾਂਤ ਨਹੀਂ। ਅੱਜ ਉਹ ਇੰਦਰ ਸੋਚਦਾ ਹੈ ਕੀ ਕਾਰਨ ਹੈ, ਕੀ ਸਬਬ ਹੈ, ਮੇਰਾ ਮਨ ਸ਼ਾਂਤ ਕਿਉਂ ਨਹੀਂ ਹੈ, ਮੇਰਾ ਮਨ ਯੂੰ ਕਿਉਂ ਜਲਦਾ ਹੈ। ਜਿਵੇਂ ਭੱਠ ਵਿੱਚ ਦਾਣਾ ਪੁੱਜਦਾ ਹੈ, ਮੱਛੀ ਪਾਣੀ ਤੋਂ ਬਿਨਾਂ ਤਰਦੀ ਹੁੰਦੀ ਹੈ, ਕੀ ਕਾਰਨ ਹੈ? ਕਿਸੇ ਨਾ ਕਿਸੇ ਵਸਤੂ ਦੀ ਕਮੀ ਜ਼ਰੂਰ ਹੈ। ਇਉਂ ਕਲਯੁਗ ਯਾਨੀ ਇਹ ਇੰਦਰ ਸਰ ਦਾ ਰਾਜਾ ਵਿਚਾਰ ਕਰਕੇ ਚਿੱਤ ਵਿੱਚ ਬਹੁਤ ਸਾਰਾ ਸੋਚਦਾ ਹੈ, ਪਰ ਉਸਨੂੰ ਕੋਈ ਸਮਝ ਨਹੀਂ ਪਈ। ਫਿਰ ਸੋਚਿਆ ਚਲੋ ਕਿਸੇ ਤੋਂ ਚੱਲ ਕੇ ਪੁੱਛ ਲਈਏ, ਜਿਹੜੀ ਗੱਲ ਦੀ ਸਮਝ ਨਾ ਆਉਂਦੀ ਹੋਵੇ ਦੂਸਰੇ ਤੋਂ ਪੁੱਛ ਲੈਣ ਦਾ ਕੋਈ ਹਰਜ ਨਹੀਂ ਹੁੰਦਾ। ਇਉਂ ਉਸਨੇ ਇਹ ਵੀ ਸੋਚਿਆ ਮੈਂ ਦੁਨੀਆਂ ਵਿੱਚ ਜਾਂ ਮਾਤ ਲੋਕ ਵਿੱਚ ਜਾਵਾਂ, ਕਿਹਤੋਂ ਪੁੱਛਾਂ? ਜਿਤਨੇ ਰਾਜੇ ਮਹਾਰਾਜੇ ਬਾਦਸ਼ਾਹ ਹਨ ਸਭ ਮੇਰੇ ਤੋਂ ਛੋਟਾ ਦਰਜਾ ਰੱਖਦੇ ਹਨ, ਕਿਹਤੋਂ ਪੁੱਛਾਂਗਾ? ਅਖੀਰ ਸੋਚਿਆ ਇਸ ਸਵਾਲ ਦਾ ਜਵਾਬ ਕੋਈ ਉਹ ਪੁਰਸ਼ ਦੇ ਸਕੇਗਾ ਜਿਹਦੀ ਚਿੱਤ ਬਿਰਤੀ ਦੁਨੀਆਂ ਤੋਂ ਉੱਚੀ ਉੱਠ ਕੇ ਵਾਹਿਗੁਰੂ ਦੇ ਵਿੱਚ ਜੁੜਦੀ ਹੋਵੇ, ਜੋ ਆਨੰਦ ਦਾ ਸਾਗਰ ਹੈ, ਉਹ ਮੇਰੇ ਸਵਾਲ ਦਾ ਜਵਾਬ ਦੇ ਸਕੇਗਾ। ਚਾਰ ਫਲ ਦੇਵ ਲੋਕ ਤੋਂ ਲੈਂਦਾ ਹੈ, ਇੱਕ ਜੰਗਲ ਬੀਆਬਾਨ ਦੇ ਵਿੱਚ ਆ ਜਾਂਦਾ ਹੈ, ਉੱਥੇ ਚਾਰ ਮਹਾਤਮਾ ਇੱਕ ਦਰਖਤ ਦੇ ਹੇਠਾਂ ਬੈਠੇ ਹਨ, ਸਮਾਧੀਆਂ ਲੱਗੀਆਂ ਹੋਈਆਂ ਹਨ, ਔਰ ਵਾਹਿਗੁਰੂ ਦੇ ਆਨੰਦ ਵਿੱਚ ਮਸਤ ਹਨ, ਮਖਮੂਰ ਹਨ। ਉਹਨਾਂ ਵੱਲ ਦੇਖ ਕੇ ਸੋਚਦਾ ਹੈ ਇੱਥੋਂ ਮੇਰੇ ਮਨ ਨੂੰ ਮੇਰਾ ਸੰਸਾਰ ਦੂਰ ਹੋਵੇਗਾ, ਸ਼ਾਂਤ ਨਾ ਹੋਵੇ ਜੀ ਬਿਨਾ ਸਮਾਧਿਸ਼ਟ ਬੈਠੇ ਹਨ, ਚਿਹਰਿਆਂ ਉੱਪਰ ਜਲਾਲ ਹੈ, ਦੂਰੋਂ ਦੇਖ ਕੇ ਸਮਝਦਾ ਹੈ ਇਹਨਾਂ ਪਾਸ ਵਸਤੂ ਤਾਂ ਕੋਈ ਨਹੀਂ, ਚੀਜ਼ ਤਾਂ ਕੋਈ ਨਹੀਂ ਦਿੰਦੀ, ਪਰ ਇਹਨਾਂ ਦੇ ਚਿਹਰੇ ਬਹੁਤ ਖੁਸ਼ੀ ਪ੍ਰਤੀਤ ਹੁੰਦੇ ਹਨ, ਕਿਉਂਕਿ ਖੁਸ਼ੀ ਨਵੀਂ ਦਾ ਮੀਟਰ ਚਿਹਰਾ ਹੋਇਆ ਕਰਦਾ ਹੈ। ਸਿਆਣੇ ਪੁਰਖ ਜਿਹੜੇ ਹਨ ਚਿਹਰੇ ਤੋਂ ਅੰਦਾਜ਼ਾ ਲਗਾਇਆ ਕਰਦੇ ਹਨ। ਇਉਂ ਕਰਕੇ ਬੈਠ ਗਿਆ, ਇਹਨਾਂ ਤੋਂ ਮੇਰੇ ਸਵਾਲ ਦਾ ਜਵਾਬ ਹੱਲ ਹੋ ਜਾਏਗਾ। ਬੈਠਾ ਰਿਹਾ ਕਾਫੀ ਦੇਰ ਤੱਕ। ਇੱਕ ਮਹਾਤਮਾ ਨੇ ਨੇਤਰ ਖੋਲੇ, ਸਮਾਧੀ ਤੋਂ ਉਥਾਨ ਹੋਏ, ਇੰਦਰ ਅੱਗੇ ਵਧਿਆ, ਚਾਰੇ ਫਲ ਅੱਗੇ ਰੱਖ ਕੇ ਮੱਥਾ ਟੇਕ ਕੇ ਸਾਹਮਣੇ ਬਹਿ ਗਿਆ। ਪਰ ਆਪ ਜੀ ਨੇ ਨਹੀਂ ਪੁੱਛਿਆ ਤੂੰ ਕੌਣ ਹੈ, ਕਿੱਥੋਂ ਹੈ, ਤੇਰਾ ਕੀ ਮਤਲਬ ਹੈ। ਚਾਰ ਸਵੇਰੇ ਥੋੜ੍ਹਾ ਜਿਹਾ ਖਿਆਲ ਦੌੜਾ ਕੇ ਫਿਰ ਨੇਤਰ ਮੀਟ ਕੇ ਆਪਣੀ ਬੀਬੀ ਨੂੰ ਫਿਰ ਦਸਵੇਂ ਦੁਆਰ ਕੇ ਚੱਲੇ ਆ। ਫਿਰ ਸਮਾਧਿਸ਼ਟ ਹੋ ਜਾਂਦੇ ਹਨ। ਇੰਦਰ ਇਹ ਦੇਖ ਕੇ ਬੜਾ ਹੈਰਾਨ ਹੋਇਆ ਵੀ ਅਸ਼ਚਰਜ ਗੱਲ ਹੈ, ਕੁਛ ਸਵਰਗ ਵਾਲਾ ਇੰਦਰ ਹੋਣ ਕਰਕੇ ਵੀ ਚਿੱਤ ਵਿੱਚ ਰਾਜਮਧ ਦਾ ਅਭਿਮਾਨ ਵੀ ਥੋੜ੍ਹਾ ਜਿਹਾ ਜਾਗ ਉੱਠਿਆ। ਖੈਰ ਇਹਨਾਂ ਨੇ ਮੈਨੂੰ ਪੁੱਛਿਆ ਹੀ ਨਹੀਂ, ਹਾਲਾਂਕਿ ਮੈਂ ਸਵਰਗ ਦਾ ਰਾਜਾ ਇੰਦਰ ਹਾਂ ਇਤਿਹਾਸ। ਖੈਰ ਉਹਨਾਂ ਨੂੰ ਇਸ ਗੱਲ ਦੀ ਕੀ ਪਰਵਾਹ। ਇੱਕ ਫਲ ਚੌਂ ਫਲਾਂ ਵਿੱਚ ਚੱਕ ਕੇ ਇੰਦਰ ਹੁਣ ਇੱਕ ਦਸ ਦੇ ਓਹਲੇ ਬਹਿ ਜਾਂਦਾ ਹੈ, ਸੋਚਦਾ ਹੈ ਜਦੋਂ ਚਾਰੇ ਮਹਾਤਮਾ ਸਮਾਧੀਆਂ ਤੋਂ ਉਥਾਨ ਹੋਣਗੇ ਫਿਰ ਮੈਂ ਆਪਣਾ ਸਵਾਲ ਅੱਗੇ ਰੱਖਾਂਗਾ। ਬੈਠਾ ਰਿਹਾ ਕੁਛ ਦੇਰ ਤੋਂ ਬਾਅਦ ਚੌਹਾਂ ਮਹਾਤਮਾ ਨੇ ਆਪਣੇ ਪ੍ਰਾਣ ਨੀਚੇ ਉਤਾਰੇ, ਸਮਾਧੀਆਂ ਤੋਂ ਉਥਾਨ ਹੋਏ। ਹਾਂ, ਜਿਸ ਮਹਾਤਮਾ ਦੇ ਅੱਗੇ ਚਾਰ ਫਲ ਰੱਖੇ ਸਨ ਤਿੰਨ ਹਨ, ਇੱਕ ਹੈ ਨਹੀਂ। ਉਸਨੇ ਤਿੰਨ ਮਹਾਤਮਾ ਜਿਹੜੇ ਹੋਰ ਸਨ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਕੋਈ ਸ਼ਖਸ ਆਇਆ ਸੀ, ਉਹਨੇ ਚਾਰ ਫਲ ਮੇਰੇ ਅੱਗੇ ਰੱਖੇ ਸਨ ਲਿਆ ਕੇ, ਹੁਣ ਤਿੰਨ ਹਨ, ਚੌਥਾ ਫਲ ਕਿੱਧਰ ਗਿਆ? ਆਪਾਂ ਤੋਂ ਬਿਨਾਂ ਇੱਥੇ ਕੋਈ ਦੀਂਦਾ ਨਹੀਂ ਚਾਹਾਂ ਤੋਂ ਬਿਨਾਂ, ਸੋ ਚੌਥਾ ਫਲ ਕੌਣ ਲੈ ਗਿਆ? ਸੋ ਪ੍ਰਤਿਗਿਆ ਕਰੋ ਅਗਰ ਤੁਸੀਂ ਨਹੀਂ ਉਠਾਇਆ ਤਾਂ। ਪਹਿਲੇ ਮਹਾਤਮਾ ਨੂੰ ਪੁੱਛਿਆ ਵੀ ਜੇਕਰ ਤੁਸੀਂ ਫਲ ਉਠਾਇਆ ਹੈ ਜਾਂ ਨਹੀਂ ਉਠਾਇਆ ਤਾਂ ਪ੍ਰਤਿਗਿਆ ਕਰੋ ਕਿਸੇ ਕਿਸਮ ਦੀ। ਉਹ ਕਹਿਣ ਲੱਗੇ ਜੇ ਮੈਨੇ ਫਲ ਉਠਾਇਆ ਹੋਵੇ ਤਾਂ ਮੈਨੂੰ ਇਹ ਪਾਪ ਦੋਸ਼ ਲੱਗ ਜਾਵੇ, ਜਿਸ ਆਤਮ ਆਨੰਦ ਦੇ ਵਿੱਚ ਹੁਣ ਮੈਂ ਮਸਤ ਹਾਂ। ਹਾਂ, ਜਿਸ ਆਨੰਦ ਨੂੰ ਪਾ ਕੇ ਸਵਰਗ ਦਾ ਰਾਜ ਆਦਿ ਵੀ ਗੰਦਗੀ ਦੀ ਨਿਆਈ ਪ੍ਰਤੀਤ ਹੁੰਦਾ ਹੈ, ਸੋ ਇਸ ਕਰਕੇ ਉਹ ਆਨੰਦ ਮੈਨੂੰ ਭੁੱਲ ਜਾਵੇ ਅਤੇ ਮੇਰਾ ਸਰੀਰ ਅਤਿਅੰਤ ਭਾਰਾ ਅਤੇ ਬੋਝਲ ਹੋ ਜਾਵੇ, ਇਹ ਮੈਨੂੰ ਪਾਪ ਲੱਗ ਜਾਵੇ ਜੇ ਮੈਂ ਫਲ ਉਠਾਇਆ ਹੋਵੇ। ਦੂਜੇ ਨੂੰ ਪੁੱਛਿਆ, ਉਹ ਕਹਿਣ ਲੱਗਾ ਜੇ ਮੈਨੇ ਫਲ ਉਠਾਇਆ ਹੋਵੇ ਮੈਨੂੰ ਇਹ ਆਤਮ ਆਨੰਦ ਭੁੱਲ ਜਾਵੇ ਔਰ ਦੁਨੀਆ ਇਸ ਮਾਤ ਲੋਕ ਵਿੱਚ ਕਿਸੇ ਵੱਡੇ ਇਲਾਕੇ ਦਾ ਰਾਜਾ ਬਣਾ ਦਿੱਤਾ ਜਾਏ, ਇਹ ਮੈਨੂੰ ਪਾਪ ਚੜ੍ਹ ਜਾਏ। ਤੀਜੇ ਮਹਾਤਮਾ ਨੂੰ ਪੁੱਛਿਆ ਤੁਸੀਂ ਪ੍ਰਤਿਗਿਆ ਕਰੋ, ਉਹ ਕਹਿਣ ਲੱਗਾ ਜੇ ਮੈਨੇ ਫਲ ਉਠਾਇਆ ਹੋ ਤਾਂ ਮੈਨੂੰ ਇਹ ਆਤਮ ਆਨੰਦ ਭੁੱਲ ਜਾਵੇ ਅਤੇ ਮੈਨੂੰ ਮਹਾਨੀ ਚ ਸਵਰਗ ਦਾ ਰਾਜ ਇੰਦਰ ਪਦ ਵੀ ਪ੍ਰਾਪਤ ਹੋ ਜਾਵੇ। ਉਹਨਾਂ ਇਹ ਕਿਹਾ, ਇਹ ਸਾਰੀਆਂ ਗੱਲਾਂ ਇੰਦਰ ਸੁਣੀ ਜਾਂਦਾ ਸੀ, ਹੈਰਾਨ ਵੀ ਹੋ ਰਿਹਾ ਸੀ। ਲੋਕੀ ਰਾਜ ਭਾਗ ਦੇ ਵਾਸਤੇ ਤਪ ਕਰਦੇ ਹਨ ਔਰ ਸਵਰਗ ਆਦਿ ਦੀ ਪ੍ਰਾਪਤੀ ਵਾਸਤੇ ਕੁੱਤਰ ਕੁੱਤਰ ਅਖੰਡ ਜਗ ਕਰਦੇ ਹੁੰਦੇ ਸਨ, ਜਿਵੇਂ ਰਾਜਾ ਬਲ ਪ੍ਰਹਿਲਾਦ ਦਾ ਪੋਤਰਾ ਕਰਨ ਲੱਗਿਆ ਸੀ। ਬਾਵਨ ਰੂਪ ਨੇ ਆ ਕੇ ਜਦੋਂ ਇੰਦਰ ਜਾ ਕੇ ਰੋਣ ਲੱਗਿਆ, ਭਗਵਾਨ ਦੇ ਪਾਸ ਮੇਰੀ ਰੱਖਿਆ ਕਰੋ, ਮੇਰਾ ਰਾਜ ਨਾ ਖੋ ਲਵੇ ਕਿਤੇ, ਬਾਵਨ ਰੂਪ ਧਾਰ ਕੇ ਉਸਨੂੰ ਡਰਵਾਇਆ ਸੀ। ਇਸ ਕਰਕੇ ਉਸਨੂੰ ਵੀ ਇਹ ਮਹਾਨੀਚ ਦੁੱਖ ਦਾ ਘਰ ਦੱਸ ਰਹੇ ਹਨ, ਇਹਨੂੰ ਪਤਾ ਨਹੀਂ ਕਿਤਨਾ ਆਨੰਦ ਪ੍ਰਾਪਤ ਹੋਵੇ। ਇਹ ਜਾਣ ਕੇ ਇੰਦਰ ਸੋਚ ਰਿਹਾ, ਅਖੀਰ ਮਹਾਤਮਾ ਨੇ ਆਵਾਜ਼ ਦਿੱਤੀ ਬਈ ਜਿਸਨੇ ਸਾਡਾ ਫਲ ਉਠਾਇਆ ਸਾਹਮਣੇ ਹੋਵੇ ਨਹੀਂ ਉਸਨੂੰ ਸ਼ਰਾਪ ਦਿੱਤਾ ਜਾਏਗਾ। ਇੰਦਰ ਡਰਦਾ ਡਰਦਾ ਅੱਗੇ ਆਇਆ, ਉਹ ਫਲ ਅੱਗੇ ਰੱਖ ਕੇ ਫਿਰ ਮੱਥਾ ਟੇਕ ਕੇ ਸਾਹਮਣੇ ਖੜ ਜਾਂਦਾ ਹੈ। ਕਹਿੰਦੇ ਤੂੰ ਕੌਣ ਹੈ, ਕਿਵੇਂ ਆਇਆ ਹੈ? ਉਸਨੇ ਸਾਰੀ ਗੱਲ ਦੱਸੀ, ਕਹਿਣ ਲੱਗਾ ਮੈਂ ਸਵਰਗ ਦਾ ਰਾਜਾ ਇੰਦਰ ਹਾਂ, ਚਾਰ ਫਲ ਮੈਂ ਹੀ ਪਹਿਲੇ ਲੈ ਕੇ ਆਇਆ ਸੀ, ਮੱਥਾ ਟੇਕ ਕੇ ਚੌਂ ਫਲਾਂ ਨੂੰ ਮੈਂ ਬੈਠ ਗਿਆ ਸੀ, ਆਪਨੇ ਫਿਰ ਆਪਣੇ ਨੇਤਰ ਮੀਟ ਕੇ ਸਮਾਧਿਸ਼ਟ ਹੋ ਗਏ ਸੀ, ਜਿਸ ਕਰਕੇ ਮੈਂ ਇੱਕ ਫਲ ਇਹਨਾਂ 'ਚ ਉਠਾ ਕੇ ਓਹਲੇ ਹੋ ਗਿਆ ਦਰਖਤ ਦੇ। ਸੋ ਮੈਂ ਇੱਕ ਸਵਾਲ ਪੁੱਛਣ ਵਾਸਤੇ ਆਇਆ ਹਾਂ, ਕਿਰਪਾ ਕਰਕੇ ਮੇਰੇ ਸਵਾਲ ਦਾ ਮਾਕੂਲ ਜਵਾਬ ਦਿਓ। ਤਾਂ ਕਹਿੰਦੇ ਪੁੱਛ ਜੋ ਕੁਛ ਪੁੱਛਣਾ ਹੈ। ਕਹਿੰਦਾ ਦੇਖੋ, ਐਸ਼ਵਰਜ ਜਿਤਨਾ ਮੇਰੇ ਪਾਸ ਹੈ ਕਿਸੇ ਵੀ ਦੇਹਧਾਰੀ ਨੂੰ ਪ੍ਰਾਪਤ ਨਹੀਂ ਹੈ। 33 ਕਰੋੜ ਦੇਵਤਾ ਉੱਪਰ ਮੇਰਾ ਹੁਕਮ ਹੈ, 96 ਕਰੋੜ ਮੇਘ ਵਾਲਾ ਮੇਰੇ ਅਧੀਨ ਹੈ, ਹਜ਼ਾਰਾਂ ਪਸ਼ਚਰਾਂ ਗਵੀਏ ਰਾਗ ਰੰਗ ਕਰਨ ਵਾਲੇ ਤੇ ਨੰਦਨ ਬਨ ਜੈਸੇ ਬਰੀਚੇ ਸੁਨਹਿਰੀ ਰੁਪਹਿਰੀ ਨਹਿਰਾਂ ਮੇਰੇ ਸਵਰਗਲੋਕ ਵਿੱਚ ਚੱਲਦੀਆਂ ਹਨ, ਕਿਤਨੇ ਕਿਤਨੇ ਮੰਜ਼ਲੇ ਗਿਰੀ ਲਾਲ ਜਵਾਰ ਜੱਟ ਮਕਾਨ ਆਦਿ ਹਨ, ਹੋਰ ਬੇਅੰਤ ਐਸ਼ਵਰਜ ਦੀ ਪ੍ਰਾਪਤੀ ਹੈ, ਮੈਂ ਐਸ਼ਵਰਜ ਦੀ ਅਹੁਦੀ ਹਾਂ। ਪਰ ਮੇਰੇ ਚਿੱਤ ਨੂੰ ਸ਼ਾਂਤ ਕਿਉਂ ਨਹੀਂ, ਕਿਸ ਵਸਤੂ ਦੀ ਕਮੀ ਹੈ ਜਿਸ ਕਰਕੇ ਮੇਰਾ ਚਿੱਤ ਸ਼ਾਂਤ ਨਹੀਂ ਹੈ, ਪੁੱਜਦਾ ਨਹੀਂ ਜਿਵੇਂ ਭੱਠ ਵਿੱਚ ਦਾਣਾ ਪੁੱਜਦਾ ਹੈ। ਇਹ ਗੱਲ ਸੁਣ ਕੇ ਮਹਾਤਮਾ ਮੁਸਕਰਾ ਕੇ ਕਹਿਣਗੇ, ਦੇਵਰਾਜ ਇੰਦਰ, ਜਿਹੜੀ ਵਸਤੂ ਮਨ ਨੂੰ ਸ਼ਾਂਤ ਕਰਨ ਵਾਲੀ ਹੈ ਉਹ ਤੇਰੇ ਪਾਸ ਨਹੀਂ ਹੈ, ਨਾ ਤੇਰੇ ਸਵਰਗ ਲੋਕ ਵਿੱਚ ਦੇਵ ਲੋਕਾਂ ਵਿੱਚ ਉਹ ਪ੍ਰਾਪਤ ਹੋ ਸਕਦੀ ਹੈ, ਉਹ ਤਾਂ ਸਿਰਫ ਮਾਤ ਲੋਕ ਵਿੱਚ ਮਨੁੱਖਾਂ ਦੇ ਵਿੱਚ ਹੀ ਪ੍ਰਾਪਤ ਹੋ ਸਕਦੀ ਹੈ, ਉਹ ਕੇਵਲ ਵਾਹਿਗੁਰੂ ਦਾ ਭਜਨ ਹੈ ਜਿਉਂ ਕਹਿੰਦੇ ਹਨ। ਸ਼ਾਂਤ ਨਾ ਹੋਵੇ ਕਰਨ ਨੂੰ ਸਮਰੱਥ ਨਹੀਂ ਹਨ, ਇਸ ਕਰਕੇ ਸ਼ਾਂਤੀ ਦਾਤਾ ਵਾਹਿਗੁਰੂ ਦਾ ਭਜਨ ਹੈ। ਗੁਰੂ ਨਾਨਕ ਜੀ ਦਾ ਕਲਯੁਗ ਦੇ ਨਾਲ ਵਾਰਤਾਲਾਪ ਹੋ ਰਹੀ ਹੈ,
ਆਹ
ਕਲਯੁਗ ਕਹਿਣ ਲੱਗਾ ਮਹਾਰਾਜ ਇਹੋ ਜਿਹੇ ਮੰਦਰਾਂ ਮਹੱਲਾਂ ਦੇ ਵਿੱਚ ਮੈਂ ਸਵਰਗਾਂ ਦੀਆਂ ਮੋਹਣੀਆਂ ਹਾਜ਼ਰ ਕਰ ਦਿਆ ਕਰਾਂਗਾ। ਇਹ ਵੀ ਮੇਰੇ ਵਿੱਚ ਤਾਕਤ ਹੈ, ਇਹ ਸੇਵਾ ਮੈਂ ਕਰ ਸਕਦਾ ਹਾਂ। ਗੁਰੂ ਜੀ ਨੇ ਦੂਜੀ ਪੌੜੀ ਵਿੱਚ ਉਸਨੂੰ ਸੰਬੋਧਨ ਕਰਦੇ ਹੋਇਓ ਕਿਹਾ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖਮਣੀ ਸੋਏ ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ। ਇਹ ਚੀਜ਼ਾਂ ਵੀ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ, ਮਨ ਨੂੰ ਗੁਰੂ ਜੀ ਕਹਿੰਦੇ ਇਹ ਚੀਜ਼ਾਂ ਵੀ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ। ਗੁਰੂ ਬਾਬਾ ਜੀ ਦਾ ਬਹੁਤ ਦਫ਼ਾ ਸਿੱਧਾਂ ਨਾਲ ਮੇਲ ਮਿਲਾਪ ਹੋਇਆ, ਬਹੁਤ ਦਫ਼ਾ ਚਰਚਾ ਵੀ ਹੋਈ ਸੁਮੇਰ ਪਰਬਤ ਤੇ। 84 ਸਿੱਧ ਗੋਰਖ ਆਦਮਨ ਅੰਦਰ ਗਿਣਤੀ ਵਰਤਾਈ, ਜਿਸ ਵਕਤ ਸਿੱਧਾਂ ਨੇ ਗੁਰੂ ਬਾਬਾ ਜੀ ਸੁਮੇਰ ਪਰਬਤ ਤੇ ਪਹੁੰਚੇ ਹਨ, ਉਹਨਾਂ ਨੇ ਪੁੱਛਿਆ ਆਪ ਇੱਥੇ ਕਿਵੇਂ ਆ ਪਹੁੰਚੇ, ਹਰੇਕ ਦੀ ਤਾਂ ਤਾਕਤ ਨਹੀਂ ਇੱਥੇ ਪਹੁੰਚਣ ਦੀ। ਅਸੀਂ ਪਹਿਲੇ ਪ੍ਰਾਣਾਯਾਮ ਆਦਿ ਕੀਤੇ, ਪ੍ਰਾਣਾਯਾਮ ਦੇ ਬਲ ਕਰਕੇ ਸ਼ਕਤੀਆਂ ਹਾਸਲ ਕੀਤੀਆਂ, ਉਹਨਾਂ ਸ਼ਕਤੀਆਂ ਦੇ ਬਲ ਕਰਕੇ ਇੱਥੇ ਆ ਕੇ ਪਹੁੰਚੇ ਹਾਂ, ਤੁਸੀਂ ਇੱਥੇ ਕਿਵੇਂ ਆ ਪਹੁੰਚੇ? ਗੁਰੂ ਬਾਬਾ ਜੀ ਨੇ ਕਿਹਾ, ਹੁਣ ਜਪਿਓ ਪਰਮੇਸ਼ਵਰ ਭਾਉ ਭਗਤ ਸਿੰਘ ਤਾੜੀ ਲਾਈ, ਮੈਂ ਪ੍ਰਾਣਾਯਾਮ ਨਹੀਂ ਕੀਤਾ, ਮੈਂ ਤਾਂ ਪ੍ਰੇਮ ਭਗਤੀ ਦੇ ਬਲ ਕਰਕੇ ਇੱਥੇ ਪਹੁੰਚੇ ਹਾਂ। ਸਿਮਰਨ ਦੇ ਵਿੱਚ ਬੜੀਆਂ ਬੜੀਆਂ ਤਾਕਤਾਂ ਹਨ, ਇਹ ਨਹੀਂ ਵੀ ਪ੍ਰਾਣਾਯਾਮ ਵਿੱਚ ਕੀ ਤਾਕਤਾਂ। ਫਿਰ ਸਿੱਧਾਂ ਨੇ ਪੁੱਛਿਆ, ਆਪ ਮਾਤਲੋਕ ਵਿੱਚੋਂ ਆਏ ਹੋ, ਉੱਥੇ ਦੀ ਕੀ ਹਾਲਤ ਹੈ? ਕਿਉਂਕਿ ਸਿੱਧ ਲੋਕ ਕਲਯੁਗ ਤੋਂ ਡਰਦੇ ਹੋਏ ਸੁਮੇਰ ਪਰਬਤ ਪਰਬਤਾਂ ਦੇ ਵਿੱਚ ਛੁਪ ਕੇ ਬੈਠ ਗਏ ਸਨ। ਉਸ ਮੌਕੇ ਹੀ ਉਹਨਾਂ ਨੇ ਗੁਰੂ ਬਾਬਾ ਜੀ ਅੱਗੇ ਇਹ ਸਵਾਲ ਕੀਤਾ ਸੀ, ਮਾਤ ਲੋਕ ਵਿੱਚ ਜਵਾਬ ਦਿੰਦੇ ਹਨ, ਮਾਤ ਲੋਕ ਦੀ ਹਾਲਤ ਦੱਸਦੇ ਹਨ, ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰ। ਮਾਤ ਲੋਕ ਦੀ ਹਾਲਤ ਇਹ ਹੋਊਗੀ ਜੋ ਸੱਚ ਹੈ, ਜਿਵੇਂ ਮੱਸਿਆ ਦੀ ਰਾਤਰੀ ਨੂੰ ਚਾਨਣਾ ਹੁੰਦਾ ਹੀ ਨਹੀਂ, ਐਸੇ ਹੋ ਗਿਆ ਹੈ, ਔਰ ਮੱਸਿਆ ਦੀ ਰਾਤਰੀ ਨੂੰ ਹਨੇਰਾ ਹੀ ਹਨੇਰਾ ਹੁੰਦਾ ਹੈ, ਐਸਾ ਕੂੜ ਦਾ ਵਰਤਾਰਾ ਹੋ ਗਿਆ ਹੈ।
ਹੋਇਆ ਸੱਚ
ਪਾਪ ਗ੍ਰਾਸੀ ਪਿਰਤਵੀ ਧੌਲ ਖੜਾ ਤਰ ਹੇਠ ਪੁਕਾਰਾ। ਹਾਂ ਸਿੱਧ ਚਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਸਿੱਧ ਜਿਹੜੇ ਕੁਛ ਥੋੜਾ ਬਹੁਤ ਤਾਕਤ ਰੱਖਦੇ ਸਨ ਉਹ ਕਲਯੁਗ ਤੋਂ ਡਰਦੇ ਹੋਏ ਪਹਾੜਾਂ ਦੀਆਂ ਕੰਧਾਂ ਵੀ ਛੱਪ ਕੇ ਬੈਠ ਗਏ। ਸੰਸਾਰ ਦਾ ਉਧਾਰ ਕੌਣ ਕਰੇ, ਜੋਗੀ ਗਿਆਨ ਵੀ ਹੋਣਿਆ ਨਿਸਨ ਅੰਗ ਲਗਾਇਆ ਨਿਸ਼ਾਰਾ। ਜੋਗੀ ਜਿਹੜੇ ਹਨ ਗਿਆਨ ਤੋਂ ਛੁੱਟੇ ਹਨ, ਸਿਰਫ ਸਰੀਰ ਤੇ ਸਵਾਹ ਮਰਨ ਮਾਤਰ ਹੀ ਆਪਣੀ ਕਲਿਆਣ ਮੰਨਦੇ ਹਨ, ਉਹਨਾਂ ਤੋਂ ਕੈਸੇ ਸੰਸਾਰ ਦਾ ਉਧਾਰ ਹੋ ਸਕੇ। ਇਸ ਕਰਕੇ ਬਾਜ ਗੁਰੂ ਡੁੱਬਾ ਜਗ ਸਾਰਾ, ਗੁਰੂ ਤੋਂ ਬਿਨਾਂ ਸਾਰਾ ਹੀ ਸੰਸਾਰ ਡੁੱਬਦਾ ਜਾਂਦਾ ਹੈ। ਗੁਰੂ ਜੀ ਨੇ ਸਿੱਧਾਂ ਨੂੰ ਇਹ ਦੱਸਿਆ ਸੀ, ਗੁਰਬੀਨ ਡੁੱਬਦੀ ਜਾਂਦੀ ਦੁਨੀਆ, ਗੁਰਬੀਨ ਡੁੱਬਦੀ ਜਾਂਦੀ ਉਧਾਰ ਗੁਰੂ ਬਿਨਾਂ ਕੌਣ ਕਰੇ। ਇਤਿਹਾਸ ਗੁਰੂ ਬਾਬਾ ਜੀ ਨੇ ਸਿੱਧਾਂ ਨਾਲ ਕਈ ਥਾਣੀ ਚਰਚਾ ਕੀਤੀ, ਨਾਨਕ ਮਤੇ ਸਮੇਤ ਪਰਵਤੇ ਅਚਲ ਬਟਾਲੇ ਆਦਿ। ਸਿੱਧਾਂ ਨੇ ਉੱਥੇ ਸ਼ਕਤੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਗੁਰੂ ਨਾਨਕ ਤਾਂ ਦੂਰੋਂ ਹੀ ਆਇਆ ਸੀ। ਉਹਨਾਂ ਨੇ ਸ਼ਕਤੀਆਂ ਕੁਛ ਸਾਧਨਾ ਕਰਕੇ ਪ੍ਰਾਪਤ ਕੀਤੀਆਂ ਸਨ। ਇਹ ਤਮਾਮ ਸ਼ਕਤੀਆਂ ਦਾ ਮਾਲਕ ਖੁਦ ਪਹਿਲੇ ਹੀ ਸੀ। ਇਸ ਕਰਕੇ ਉਹਨਾਂ ਵੱਲ ਦੇਖ ਕੇ ਗੁਰੂ ਜੀ ਹੱਸਦੇ ਤੇ ਮੁਸਕਰਾਉਂਦੇ ਰਹਿੰਦੇ ਸਨ। ਭਾਈ ਮਰਦਾਨੇ ਨੇ ਕਈ ਦਫ਼ਾ ਪੁੱਛਿਆ, ਗਰੀਬ ਨਾਲ ਮੈਨੂੰ ਹੁਕਮ ਕਰੋ, ਮੈਂ ਇਹਨਾਂ ਨੂੰ ਕੋਈ ਦਿਖਾ ਦਿਆਂ। ਗੁਰੂ ਜੀ ਕਹਿੰਦੇ, ਮਰਦਾਨੇ ਆ, ਸਾਡਾ ਮਾਰਗ ਨਿਮਤ ਦਾ ਆਜਲੀ ਵਾਲਾ ਹੈ, ਗਰੀਬੀ ਗਦਾ ਹਮਾਰੀ। ਹਾਂ ਇਸ ਕਰਕੇ ਸਾਡਾ ਸ਼ਸਤਰ ਤਾਂ ਗਰੀਬੀ ਆਜਲੀ ਨਿਮਰਤਾ ਇਨਸਾਰੀ ਦਾ ਹੈ, ਤੋ ਇਹਨਾਂ ਗੱਲਾਂ ਵਿੱਚ ਜਿੱਥੇ ਹੁੰਦਾ ਹੈ ਉੱਥੇ ਉਹ ਪਰਮ ਪਦਵੀ ਜਿੱਥੇ ਪਹੁੰਚਣਾ ਹੈ, ਜੋ ਇਸ ਦਾ ਮੰਜ਼ਲੇ ਮਕਸੂਦ ਹੈ, ਇਸ ਤੋਂ ਬਹੁਤ ਦੂਰ ਰਹਿ ਜਾਂਦਾ ਹੈ। ਇਸ ਵਾਸਤੇ ਸਾਨੂੰ ਇਹਨਾਂ ਦੀ ਲੋੜ ਨਹੀਂ। ਖੈਰ ਗੁਰੂ ਜੀ ਨੇ ਉੱਥੇ ਸਮੇਂ ਅਨੁਸਾਰ ਦਿਖਾਈਆਂ ਵੀ, ਲੇਕਿਨ ਦੱਸਿਆ ਇਹ ਚੀਜ਼ਾਂ ਜਿਹੜੀਆਂ ਹਨ ਇਹਨਾਂ ਵਿੱਚ ਕੋਈ ਸ਼ਕਤੀ ਨਹੀਂ ਨਾ ਸ਼ਾਂਤੀ ਹੈ। ਸਿੱਧੋ ਨਾ ਸਿੱਧ ਲਾਈ ਦੀ ਅੱਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ, मत देश भूला विषय तेरा चित्तन आवे नो। यो गुरु जी ने कहा ऐ कलयुग इन्हां अवस्थां विच भी शांत नहीं है। फिर कलयुग ने कहा सारी दुनिया की बादशाही मेरे हाथ विच है, सारी दुनिया की बादशाही दे तख्त ते बैठ के आप तमाम दुनिया दे हुक्म करो, ये मैं सेवा कर सकता हाँ। गुरु जी ने एदी बात भी दसिया सुल्तान होवा मेल लश्कर तख्त राखा पाओ हुक्म हासिल करी बैठा नानका सब वाओ। मत देख भूला विसरे तेरा चित न आवे न, इन्हां चीजां दे विच भी शांत ने। शांत दाता तां वाहिगुरु दा नाम है, एदी बात ऐसा सम्मान कीता ना प्यारे जी शत्रु सार ਕੁੱਤਾ ਕੰਮ ਦੱਸਦੇ ਹਨ। ਸਾਰੇ ਕਹਿਣ ਜਿਸ ਵਕਤ ਚੀਫ ਮਿਨਿਸਟਰ ਸੀ ਪੰਜਾਬ ਦਾ, ਉਹਨੇ ਆਪ ਮੈਨੂੰ ਕਹਿਣ ਲੱਗੇ ਜੀ ਮੈਂ ਤਾਂ ਗੰਦ ਦਾ ਕੀੜਾ, ਕਿਉਂ ਸੋ ਪ੍ਰਭ ਚਿਤਨ ਆਵਹੀ ਵਿਸ਼ਟਾ ਚੇਤੀ ਦੇ, ਜਿਹਨੂੰ ਪ੍ਰਭ ਚਿਤ ਨਹੀਂ ਆਉਂਦਾ ਉਹਨੂੰ ਵਿਸ਼ਟਾ ਦਾ ਕੀੜਾ ਦੱਸਿਆ ਬਾਣੀ ਨੇ। ਸੋ ਕਹਿੰਦਾ ਸਨ ਆਮ ਲੋਕਾਂ ਨੂੰ ਤਾਂ ਵਕਤ ਵੀ ਮਿਲ ਜਾਂਦਾ ਭਜਨ ਪਾਠ ਕਰਨ ਦਾ, ਹਾਂ ਮਨ ਨੂੰ ਸ਼ਾਂਤ ਕਰਨ ਵਾਸਤੇ ਇਹੀ ਉਪਾਅ ਹੈ, ਪਰ ਮੈਨੂੰ ਤਾਂ ਕਹਿੰਦਾ ਵਕਤ ਹੀ ਨਹੀਂ ਮਿਲਦਾ, ਉਹਦੇ ਆਪਣੇ ਇਹ ਲਫ਼ਜ਼ ਸਨ। ਸੋ ਇਸ ਕਰਕੇ ਸਾਧ ਸੰਗਤ, ਸੋ ਮਨ ਨੂੰ ਸ਼ਾਂਤ ਕਰਨ ਵਾਲੀ ਵਸਤੂ ਜਿਹੜੀ ਹੈ ਇਹ ਵਾਹਿਗੁਰੂ ਦਾ ਭਜਨ ਹੀ ਹੈ। ਇਸ ਵਾਸਤੇ ਇਸਦੇ ਭਜਨ ਦੇ ਵਿੱਚ ਜੋ ਇਸਦੀ ਇਕਾਗਰਤਾ ਹੁੰਦੀ ਹੈ, ਮਨ ਦਾ ਟਿਕਾ ਹੁੰਦਾ ਹੈ, ਹੋਰ ਸਾਰੇ ਸੰਕਲਪ ਛੱਡ ਕੇ ਕਲਪਨਾਵਾਂ ਛੋੜ ਕੇ ਇਹ ਮਨ ਭਜਨ ਦੇ ਵਿੱਚ ਲਿਵਲੀਨ ਹੁੰਦਾ ਹੈ, ਉਸ ਸਮੇਂ ਨੂੰ ਉਸ ਵਕਤ ਨੂੰ ਖੁਦ ਮਹਿਸੂਸ ਕਰਿਆ ਕਰੋ ਕਿਤਨਾ ਸੁੱਖ ਸ਼ਾਂਤੀ ਦਾ ਸਮਾਂ ਹੁੰਦਾ ਹੈ। ਕਿਉਂਕਿ ਮਨ ਦੀ ਕਲਪਨਾ ਜਿਹੜੀ ਹੈ ਦੁੱਖ ਰੂਪ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ, ਇਹੀ ਮਨ ਸੁੱਖ ਦਾ ਸਮੁੰਦਰ ਜੋ ਵਾਹਿਗੁਰੂ ਹੈ ਹਰੇਕ ਦੇ ਅੰਦਰ ਵਸਦਾ ਹੈ, ਉਸਦੇ ਨਾਲ ਜੁੜਦਾ ਹੈ, ਉੱਥੋਂ ਸ਼ਾਂਤੀ ਸੁੱਖ ਠੰਡ ਔਰ ਖੁਮਾਰੀ ਮਸਤੀ ਪ੍ਰਾਪਤ ਕਰਦਾ ਹੈ। ਇਸ ਕਰਕੇ ਸ਼ਾਂਤ ਦਾਤਾ ਕੇਵਲ ਵਾਹਿਗੁਰੂ ਦਾ ਭਜਨ ਹੈ। ਗੁਰੂ ਜੀ ਕਹਿਣਗੇ ਇਹ ਬਾਦਸ਼ਾਹੀਆਂ ਆਦਿ ਵੀ ਸ਼ਾਂਤੀ ਦੇਣ ਵਾਲੀਆਂ ਨੇ, ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਪੂਲਾ ਵੀਸਰੈ ਤੇਰਾ ਚਿਤਨ ਆਵੈ ਨਾ। ਭਜਨ ਤੋਂ ਬਿਨਾਂ ਸ਼ਾਂਤੀ ਨਹੀਂ, ਸੋ ਸ਼ਾਂਤ ਦਾਤਾ ਕੇਵਲ ਵਾਹਿਗੁਰੂ ਦਾ ਭਜਨ ਹੈ। ਸ਼ਾਂਤ ਨਾ ਹੋਵੇ ਜੀਤ ਨਾ ਮਨ ਨਾਮ, ਬੁਰੇ ਕੰਮਾਂ ਵਿੱਚ ਲੱਗ ਕੇ ਬੁਰਾਈਆਂ ਵਿੱਚ ਲੱਗ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਬੈਠੇ, ਉਹ ਲੋਕ ਬਹੁਤ ਦੁਖੀ ਹੋ ਕੇ ਅਖੀਰ ਫਿਰ ਆਪਣੀ ਜ਼ਿੰਦਗੀ ਦਾ ਰੌਬ ਬਦਲਣ ਲੱਗੇ ਹਨ, ਅੰਤਰਮੁਖਤਾ ਵੱਲ ਆਉਣ ਲੱਗੇ ਹਨ। ਹਾਂ ਹੋਰ ਉਹਨਾਂ ਨੂੰ ਕੁਛ ਨਹੀਂ ਚਾਹੀਦਾ, ਕੇਵਲ ਸ਼ਾਂਤੀ ਦੀ ਇੱਛਾ ਰੱਖਣ ਵਾਲੇ ਲੋਕ ਹਨ। ਸਤਸੰਗ ਇਸ ਕਰਕੇ ਹੀ ਉਹ ਜਿਸ ਮਤਲਬ ਵਿੱਚੋਂ ਜਿਸ ਥਾਂ ਤੋਂ ਉਹਨਾਂ ਨੂੰ ਸ਼ਾਂਤ ਮਿਲਦੀ ਹੈ ਉੱਥੇ ਉਹ ਦੌੜ ਜਾਂਦੇ ਹੈ। ਸੁਸ਼ਾਸਨ ਸ਼ਾਂਤੀ ਭਜਨ ਵਿੱਚ ਹੈ। ਗੁਰੂ ਬਾਬਾ ਜੀ ਕਹਿੰਦੇ ਹਨ, ਜੇਕਰ ਤੁਹਾਡੇ ਪਾਸ ਰੱਬ ਨੇ ਧਨ ਦੌਲਤ ਮਾਇਆ ਦਿੱਤੀ ਹੈ, ਤੁਸੀਂ ਕਮਾਉਂਦੇ ਹੋ ਤੁਸੀਂ ਆਪਣੀ ਨਾ ਜਾਣੋ, ਇਹ ਸਭ ਦਾਤ ਵਾਹਿਗੁਰੂ ਦੀ ਜਾਣੋ, ਕਿਉਂਕਿ ਇਹਦਾ ਆਪਣਾ ਕੁਛ ਵੀ ਨਹੀਂ ਹੈ, ਸਭ ਵਸਤੂ ਵਾਹਿਗੁਰੂ ਦੀ ਹੈ। ਆਪਣਾ ਸਰੀਰ ਨਹੀਂ, ਆਪਣੀ ਇਸਦੀ ਚੇਤਨ ਕਲਾ ਨਹੀਂ, ਸਰੀਰ ਦੇ ਸੰਬੰਧ ਕਰਕੇ ਜ਼ਮੀਨ ਜਾਇਦਾਦ ਧਨ ਦੌਲਤ ਮਕਾਨ ਮਾੜੀਆਂ ਪੁੱਤਰ ਧੀਆਂ ਸਾਥ ਸੰਬੰਧ ਇਹਦੇ ਆਪਣੇ ਨਹੀਂ, ਉਹ ਵੀ ਸਭ ਵਾਹਿਗੁਰੂ ਦੀਆਂ ਦਾਤਾਂ ਹਨ। ਸੋ ਇਸ ਕਰਕੇ ਇਹਨੇ ਸਿਰਫ ਆਪਣੀ ਹਉਮੈ ਧਾਰਨ ਕਰ ਲਈ ਹੈ। ਅਗਰ ਜਿਸਦੀ ਵਸਤੂ ਹੈ ਉਸਦੀ ਜਾਣ ਲਵੇ, ਇਹ ਸੁਖੀ ਤੇ ਸ਼ਾਂਤ ਹੋ ਜਾਵੇ। ਜਿਸਕੀ ਤਿਸਕੀ ਕਰ ਜਾਣ ਆਪਨ ਲਾਹੇ ਗਵਾਂ। ਸਵਯੋਂ ਕਰਕੇ ਜਿਸਦੀ ਵਸਤੂ ਹੈ ਉਸਦੀ ਜਾਣ ਲੈ, ਇਸ ਗੱਲ ਵਿੱਚ ਕੀ ਦੁੱਖ ਹੈ, ਕੀ ਕਸ਼ਟ ਹੈ, ਕੀ ਖੇਚਲ ਕਰਨੀ ਪੈਂਦੀ ਹੈ। ਪਰ ਇਹਨੇ ਆਪਣੀ ਹਉ ਧਾਰ ਕੇ ਇਹ ਦੁਖੀ ਹੋ ਗਿਆ। ਇੱਕ ਕੋਈ ਰਾਜਾ ਸਤਸੰਗ ਕਰਨ ਵਾਲਾ ਮਹਾਤਮਾ ਵੀ ਰਾਜਭਾਗ ਕਰਦਾ ਹੋਇਆ ਉਸ ਝੰਝਟ ਤੋਂ ਦੁਖੀ ਹੋ ਗਿਆ। ਮਹਾਤਮਾ ਇੱਕ ਦਿਨ ਆਏ, ਉਹਨਾਂ ਨੂੰ ਕਹਿਣ ਲੱਗਾ, ਮਹਾਰਾਜ ਮੈਂ ਬੜਾ ਦੁਖੀ ਹੋ ਗਿਆ, ਜੀ ਕਰਦਾ ਹੈ ਰਾਜਭਾਗ ਛੱਡ ਕੇ ਕਿਤੇ ਇਕਾਂਤ ਬੈਠ ਕੇ ਭਜਨ ਕਰਾਂ। ਇਹ ਗੱਲ ਸੁਣ ਕੇ ਮਹਾਤਮਾ ਕਹਿਣ ਲੱਗੇ, ਗੱਲ ਤਾਂ ਠੀਕ ਹੈ ਰਾਜਨ, ਜਿਤਨਾ ਇਕਾਂਤ ਵਾਸੀ ਭਜਨ ਕਰਨ ਵਾਲੇ ਪੁਰਸ਼ ਨੂੰ ਸੁੱਖ ਹੈ, ਉਹ ਜਾ ਸਵਰਗ ਦੇ ਰਾਜੇ ਇੰਦਰ ਨੂੰ ਵੀ ਪ੍ਰਾਪਤ ਨਹੀਂ ਹੈ। ਪਰ ਇਉਂ ਦੱਸ, ਇਕਾਂਤ ਬੈਠ ਕੇ ਸਰੀਰ ਦੇ ਵਾਸਤੇ ਕੁੱਲੀ ਜੁੱਲੀ ਗੁੱਲੀ ਵੀ ਚਾਹੀਦੀ ਹੈ, ਤਨ ਢਕਣ ਨੂੰ ਕੱਪੜਾ ਵੀ ਚਾਹੀਦੇ, ਰਹਿਣ ਨੂੰ ਮਕਾਨ ਵੀ ਚਾਹੀਦਾ ਹੈ, ਪ੍ਰਾਣ ਦੀ ਰੱਖਿਆ ਵਾਸਤੇ ਭੋਜਨ ਵੀ ਚਾਹੀਦਾ ਹੈ। ਉਹ ਕਿੱਥੋਂ ਪ੍ਰਾਪਤ ਕਰੇਗਾ ਜੇ ਤੂੰ ਕਿਸੇ ਰੋਜ਼ੀ ਜੰਗਲ ਦੀ ਆਬਾਨ ਵਿੱਚ ਜਾ ਬੈਠਾ। ਕਹਿਣ ਲੱਗਾ, ਥੋੜ੍ਹਾ ਬਹੁਤਾ ਘਾਹ ਖੋਲ ਕੇ ਚਾਰ ਪੈਸੇ ਕਮਾ ਕੇ ਉਹਦੇ ਨਾਲ ਆਪਣਾ ਇਹ ਖੇਤ ਤੋੜ ਲਿਆ ਕਰਾਂਗਾ। ਮਹਾਤਮਾ ਕਹਿਣ ਲੱਗੇ, ਗੱਲ ਤਾਂ ਤੇਰੀ ਠੀਕ, ਪਰ ਰਾਜਭਾਗ ਇਹ ਕਿਹਨੂੰ ਦੇਵੇਂਗਾ? ਇਹ ਕਹਿਣ ਲੱਗੇ, ਤੁਸੀਂ ਸਾਂਭ ਲਓ। ਕਹਿਣ ਲੱਗੇ, ਚੰਗੀ ਗੱਲ ਕਰਨ ਲੱਗੇ ਹੈ, ਜਿਹੜੀ ਚੀਜ਼ ਨੇ ਤੈਨੂੰ ਸੁੱਖ ਨਹੀਂ ਦਿੱਤਾ, ਤੈਨੂੰ ਦੁਖੀ ਕੀਤਾ ਹੈ, ਉਹ ਦੁੱਖ ਦਾ ਭਾਰ ਮੇਰੇ ਸਿਰ 'ਤੇ ਰੱਖਣਾ ਚਾਹੁੰਦੇ। ਸੋ ਜੇ ਤੂੰ ਇਸ ਤੋਂ ਦੁਖੀ ਹੈ, ਮੈਂ ਇਸ ਨੂੰ ਸੁੱਖ ਰੂਪ ਸਮਝੂੰਗਾ, ਮੈਂ ਤਾਂ ਅੱਗੇ ਜਾਣ ਦੇ ਦੁੱਖ ਰੂਪ ਹੈ। ਹਾਂ, ਕਹਿਣ ਲੱਗਾ ਫਿਰ, ਚੰਗਾ ਤੇਰੀ ਖੁਸ਼ੀ ਹੈ, ਲੈ ਸੰਭਾਲ ਦੇ, ਇਹਦਾ ਕੋਈ ਨਾ ਕੋਈ ਉਪਾਅ ਕਰ ਲਵਾਂਗੇ। ਰਾਜਾ ਨੇ ਚੂੜੀ ਛੱਡਤੀ, ਯਾਨੀ ਅਰਦਾਸ ਕਰਤੀ ਕਹਿ ਲਓ, ਜਿਵੇਂ ਕਿਵੇਂ ਉਹਨਾਂ ਨੂੰ ਰਾਜ ਦੇ ਦਿੱਤਾ। ਹੁਣ ਕਹਿਣਗੇ, ਤੇਰਾ ਤਾਂ ਨਹੀਂ ਹੈ? ਕਹਿਣ ਲੱਗੇ, ਮੇਰਾ ਨਹੀਂ ਹੈ, ਤੂੰ ਦੱਸ ਕੀ ਕਰੇਂਗਾ? ਕਹਿਣਾ, ਕਿਤੇ ਕਾਮ ਜਾ ਕੇ ਭਜਨ ਕਰੂੰਗਾ, ਚਾਰ ਪੈਸੇ ਜੋਗਾ ਕੋਈ ਨਾ ਕੋਈ ਕਿਰਤ ਕਰ ਲਿਆ ਕਰਾਂ, ਘਰ ਨੂੰ ਖੋਲ ਕੇ ਆਪਣਾ ਗੁਜ਼ਾਰਾ ਕਰ ਲਿਆ ਕਰਾਂਗਾ। ਮਹਾਤਮਾ ਕਹਿੰਦੇ, ਦੇਖ ਰਾਜਨ, ਤੂੰ ਰਾਜਾ ਰਿਹਾ ਪਹਿਲਾਂ, ਤੈਂ ਕਦੇ ਘਾਹ ਨਹੀਂ ਖੋਤਿਆ, ਤੈਨੂੰ ਘਾਹ ਖੋਤਣ ਦੀ ਜਾਚ ਨਹੀਂ। ਮੈਂ ਪਹਿਲੇ ਤਾਂ ਫਕੀਰ ਰਿਹਾ, ਮੈਂ ਕਦੇ ਰਾਜ ਨਹੀਂ ਕਰਾਂ, ਮੈਨੂੰ ਰਾਜ ਕਰਨ ਦੀ ਜਾਚ ਨਹੀਂ ਹੈ। ਮੈਨੂੰ ਕੋਈ ਇਸਦਾ ਯੋਗ ਪ੍ਰਬੰਧ ਕਰਨ ਵਾਲਾ ਢੂੰਢਣਾ ਪਏਗਾ, ਤੈਨੂੰ ਕੁੱਲੀ ਜੁੱਲੀ ਗੁੱਲੀ ਵਾਸਤੇ ਕੋਈ ਉਪਾਅ ਕਰਨਾ ਪਏਗਾ। ਗੱਲ ਇਹ ਹੈ, ਉਹ ਕਰ, ਤੂੰ ਰਾਜ ਭਾਗ ਤਾਂ ਤੇਰਾ ਹੁਣ ਹੈ ਨਹੀਂ, ਇਹ ਤਾਂ ਹੈ ਮੇਰਾ, ਤੂੰ ਇੱਕ ਕਿਸਮ ਦਾ ਮੇਰਾ ਕਰਨ ਦਾ ਬਣ ਕੇ ਕੰਮ ਕਰ, ਤੈਨੂੰ ਯੋਗਤਾ ਇਸ ਦੀ, ਆਪਣਾ ਨਾ ਸਮਝ, ਤੂੰ ਜਗ੍ਹਾ ਲੈ ਲੈ, ਮਕਾਨ ਲੈ ਲੈ, ਕੱਪੜਾ ਲੈ ਲਿਆ ਕਰ ਜਿੰਨਾ ਤੈਨੂੰ ਚਾਹੀਦਾ, ਖਾਣਾ ਲੈ ਲਿਆ ਕਰ, ਹੋਰ ਜ਼ਰੂਰੀਆਂ ਜਿਹੜੀ ਤੇਰੀ ਸਰੀਰ ਵਾਸਤੇ ਚਾਹੀਦੀਆਂ ਲੈ, ਬਾਕੀ ਆਪਣਾ ਨਾ ਸਮਝ, ਤੂੰ ਇਸ ਨੂੰ ਮੇਰਾ ਜਾਣ ਕੇ ਇਮਾਨਦਾਰੀ ਨਾਲ ਕਰ, ਤੇ ਤੂੰ ਤੇਰਾ ਕੰਮ ਵੀ ਚਲੀ ਜਾਏਗਾ ਤੇ ਤੂੰ ਸੁਖੀ ਵੀ। ਸਾਧ ਸਿੰਘ ਜਦੋਂ ਇੰਨੀ ਗੱਲ ਹੋਈ, ਉਹਦੀ ਵਿੱਚੋਂ ਹਮੇ ਟੁੱਟ ਗਈ, ਉਸ ਮੌਕੇ ਰਾਜਭਾਗ ਵੀ ਉਹ ਪਹਿਲੇ ਨਾਲ ਨਹੀਂ ਕਰਦਾ, ਲੇਕਿਨ ਬੜਾ ਸੁਖੀ ਹੋ ਗਿਆ। ਫਿਰ ਪੁੱਛਿਆ, ਹੁਣ ਦੱਸ, ਕਹਿਣੀ ਹੁਣ ਤਾਂ ਮੈਂ ਕੋਈ ਦੁਖੀ ਨਹੀਂ, ਕਿਉਂ? ਆਪਣੀ ਚੀਜ਼ ਨਹੀਂ ਮੈਂ ਜਾਣਦਾ ਹਾਂ, ਅੱਗੇ ਮੇਰੀ ਆਪਣੀ ਆਪਣੱਤ ਸੀ ਉਹਦੇ ਵਿੱਚ, ਹਮੇ ਸੀ, ਜਿਸ ਕਰਕੇ ਮੈਂ ਬੰਨਿਆ ਹੋਇਆ ਸੀ, ਹੁਣ ਮੈਂ ਆਪਣੀ ਨਹੀਂ ਸਮਝਦਾ ਹਾਂ, ਮੈਂ ਸਮਝਦਾ, ਮੈਂ ਤਾਂ ਇਸੀ ਕਿਸਮ ਦਾ ਨੌਕਰ ਆ, ਮੁਲਾਜ਼ਮਾਂ ਕਰਿੰਦਾ ਹਾਂ, ਗੁੱਲੀ ਜੁੱਲੀ ਗੁੱਲੀ ਲੈਣਾ, ਇਹ ਤੋਂ ਹੋਰ ਜੋ ਕੁਛ ਹੈ ਇਹ ਮੇਰਾ ਨਹੀਂ ਹੈ, ਤੁਹਾਡਾ। ਬਸ ਕਹਿਣਗੇ, ਇੰਨੀ ਕੀ ਗੱਲ ਆ ਹੀ ਭੇਦ ਹੈ, ਗੁਰੂ ਜੀ ਤਦੇ ਕਹਿੰਦੇ, ਸਿੱਖ ਨੂੰ ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨੀਏ ਪਾਜੀ। ਤਨ ਮਨ ਧਨ ਇਹਦੀ ਆਪਣੱਤ ਛੱਡ ਦੇ, ਇਹ ਗੁਰੂ ਦਾ ਸੰਤ ਆਪਣਾ ਨਾ ਸੰਤ, ਉਹਦਾ ਜਾਣ ਕੇ ਕੰਮ ਕਾਰ ਕਰੀ ਚੱਲ। ਜਿਹੜਾ ਇਉਂ ਕਰਦਾ ਸਾਧ ਸਿੰਘ, ਉਹ ਜਿਹੜਾ ਹੈ ਇਹਦੇ ਵਿੱਚ ਫਸਦਾ ਨਹੀਂ, ਦੁਖੀ ਨਹੀਂ ਹੁੰਦਾ, ਉਹਦੀ ਅਟੈਚਮੈਂਟ ਨਹੀਂ ਹੁੰਦੀ, ਉਸਦੀ ਪਕੜ ਨਹੀਂ ਹੁੰਦੀ। ਉਹ ਗੁਰਮੁਖ ਮਾਇਆ ਵਿੱਚ ਉਦਾਸੀ ਰਾਜੇ ਜਨ ਸਮਾਨ ਹੋ ਕੇ ਰਾਜ ਵੀ ਕਰਦਾ ਹੈ, ਗਿਆਨ ਆਦਿ ਵੀ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਜੋ ਕੁਛ ਹੈ ਵਾਹਿਗੁਰੂ ਦੀ ਵਸਤੂ ਸਮਝੋ। ਇੰਨਾ ਸਮਝਣ ਵਾਲਾ ਪੁਰਖ ਜਿਹੜਾ ਹੈ ਸਾਧ ਸਿੰਘ, ਅੰਦਰੋਂ ਆਪਣੀ ਹੋਣ ਦੂਰ ਕਰਕੇ ਕੰਮ ਕਾਰ ਕਰਦਾ ਹੈ, ਲੇਕਿਨ ਉਹ ਜੋ ਧਨ ਕਮਾਉਂਦਾ ਹੈ, ਧਰਮ ਅਰਥ ਵੀ ਲਗਾਉਂਦਾ ਹੈ, ਆਪਣੇ ਸਰੀਰ ਦੇ ਅਰਥ ਵੀ ਅਤੇ ਦੂਸਰਿਆਂ ਦੀ ਮਦਦ ਵੀ ਕਰਦਾ ਹੈ, ਇਉਂ ਕਰਦਾ ਹੋਇਆ ਨਿਰਲੇਪ ਰਹਿਣ ਨੂੰ ਸਮਰੱਥ ਹੋ ਜਾਂਦਾ ਹੈ। ਪਰ ਜਿੰਨੀ ਜਿੰਨੀ ਇਹ ਆਪਣੀ ਪਕੜ ਪੈਦਾ ਕਰ ਲੈਂਦਾ ਹੈ, ਓਨਾ ਇਹ ਦੁਖੀ ਹੋ ਜਾਂਦਾ ਹੈ। ਬਸ ਇੰਨਾ ਹੀ ਭੇਦ ਹੈ, ਪਕੜ ਛੱਡਣੀ ਅਤੇ ਪਕੜ ਕਰਨੀ। ਪਕੜ ਨੂੰ ਤਿਆਗਣ ਦਾ ਨਾਮ ਹੀ ਮੁਕਤ ਹੈ, ਪਕੜ ਨੂੰ ਯਾਨੀ ਖੱਚਤ ਹੋ ਜਾਣ ਦਾ ਨਾਮ, ਅਟੈਚਮੈਂਟ ਪੈਦਾ ਕਰ ਲੈਣ ਦਾ ਨਾਮ ਹੀ ਬੰਧਨ ਹੈ। ਸੋ ਸਭ ਕੁਛ ਜਿੱਤੇ ਹੋ, ਭਾਵੇਂ ਗਰੀਬੀ 'ਚ ਹੋ, ਭਾਵੇਂ ਅਮੀਰੀ ਵਿੱਚ ਹੋ, ਜੋ ਰੱਬ ਨੇ ਦਿੱਤਾ ਹੈ ਇਮਾਨਦਾਰੀ ਨਾਲ ਕੰਮ ਕਾਰ ਆਪਣਾ ਕਰੀ ਚਲੋ। ਜਿਹੜਾ ਇਉਂ ਕਰਦਾ ਹੋਇਆ ਮੁੱਖ ਕੰਮ ਭਜਨ ਸਮਝਦਾ ਹੈ, ਉਹ ਆਪਣੇ ਜਨਮ ਨੂੰ ਸਫਲਾ ਕਰ ਲੈਂਦਾ, ਮਨ ਨੂੰ ਸ਼ਾਂਤ ਕਰ ਲੈਂਦਾ। ਸ਼ਾਂਤੀ ਦੇ ਵੱਧ ਕੇ ਸੁਖ ਇਹਨਾਂ ਲੋਕਾਂ 14 ਫੋਰਮਾਂ ਵਿੱਚ ਕੋਈ ਵੀ ਨਹੀਂ ਹੈ। ਆਪਣੇ 5-6 ਦਿਨ 6 ਮਾਹ ਦੀ ਵੈਨ ਜ਼ਿਆਦਾ ਦੇਰ ਹੋਣ ਦਾ ਕਾਰਨ ਸੰਗਤ ਹੋਣ ਤੱਕ ਆਈ ਜਾਂਦੀ ਹੈ, ਇਸ ਕਰਕੇ ਥੋੜ੍ਹੇ ਮਿੰਟ ਜ਼ਿਆਦਾ ਲਗਾ ਦਿੱਤੇ। ਕੁਛ ਮੈਨੂੰ ਵੀ ਬਾਹਰ ਵੀ ਥੋੜ੍ਹਾ ਜਿਹਾ ਵਕਤ ਲੱਗ ਗਿਆ ਸੀ। ਇਹ ਅਹਿਸਾਸ ਸੰਗਤ ਹੋਰ ਗੱਲ ਕੁਛ ਨਹੀਂ, ਮੈਂ ਵਕਤ ਦਾ ਬੜਾ ਪਾਵਨ ਹੈ, ਇਸ ਕੋਈ ਸੰਸੇ ਵਾਲੀ ਗੱਲ ਨਹੀਂ ਹੈ। ਸੰਗਤ ਹੁਣ ਤਾਂ ਕਹੇਂਗੇ ਜਾਂ ਹੁਣ ਆਉਣ ਹਟੇ ਗੁੰਟਾ ਮਟਾਵਾਂ ਨਹੀਂ ਦਿੱਤੇ, ਰੌਲੇ ਪੀਂਗੇ। ਇਸ ਕਰਕੇ ਵਕਤ ਜ਼ਿਆਦਾ ਲੱਗ ਗਿਆ ਹੈ। ਸੋ ਇਉਂ ਇਹ 5-6 ਦਿਨ ਜਿਹੜਾ ਕੀਰਤਨ ਵਿਚਾਰਾਂ ਹੋਈਆਂ ਗੁਰਬਾਣੀ ਦੀਆਂ, ਇਹਦਾ ਲੁਬੇ ਲਬਾਬ ਇਹੀ ਹੈ, ਜਿੱਥੇ ਉਹ ਰਹੋ ਤਨ ਮਨ ਧਨ ਦੀ ਆਪਣੀ ਹਉਮੈ ਛੱਡੋ, ਇਹ ਸਭ ਗੁਰੂ ਦਾ ਸਮਝੋ, ਆਪਣਾ ਨਾ ਸਮਝੋ, ਸਵਯੋਂ ਆਪਣਾ ਵਾਹਿਗੁਰੂ ਜੀ ਸਮਝੋ। ਐਂ ਜਾਣਦੇ ਹੋਏ ਆਪਣੀ ਚਿੱਤ ਬਿਰਤੀ ਰੋਜ਼ ਅੰਮ੍ਰਿਤ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਭਜਨ ਵਿੱਚ ਲਾਉਣ ਦਾ ਸੁਭਾਅ ਬਣਾਓ। ਥੋੜ੍ਹੇ ਥੋੜ੍ਹੇ ਤੋਂ ਸ਼ੁਰੂ ਕਰ ਦੋਗੇ, ਜ਼ਿਆਦਾ ਨਹੀਂ ਕਰ ਸਕਦੇ, ਹੌਲੀ ਹੌਲੀ ਵੱਧ ਜਾਓਗੇ। ਇਉਂ ਕਰਦੇ ਕਰਦੇ ਜਿਹੜਾ ਨਿੱਤ ਅਭਿਆਸ ਕਰੀ ਦਾ, ਉਹਦੇ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੁੰਦੀ ਹੈ। ਮਨ ਟਿਕਣ ਲੱਗ ਜਾਏਗਾ, ਮਨ ਇਕਾਗਰ ਹੋਣ ਲੱਗ ਜਾਏਗਾ। ਇਕਾਗਰ ਮਨ ਜਿਹੜਾ ਹੈ ਉਹ ਸੁਖੀ ਅਤੇ ਸ਼ਾਂਤ ਹੋਇਆ ਕਰਦਾ। ਪਰ ਜੇ ਕਰਾਂਗੇ ਹੀ ਨਹੀਂ, ਮਨ ਇਕਾਗਰ ਕਿਵੇਂ ਹੋਏਗਾ? ਤਾਂ ਤੇ ਨਿੱਤ ਦਾ ਅਭਿਆਸ ਰੱਖੋ, ਸਤਸੰਗ ਕਰਦੇ ਹੋ, ਸਤਸੰਗ ਤੋਂ ਸ਼ੌਕ ਪੈਦਾ ਹੁੰਦਾ ਹੈ, ਪ੍ਰੇਮ ਪੈਦਾ ਹੁੰਦਾ ਹੈ, ਪ੍ਰੇਮ ਵੱਧਦਾ ਹੈ, ਪ੍ਰੇਮ ਦੇ ਵਿੱਚ ਸਮਾਈ ਹੁੰਦੀ ਹੈ। ਔਰ ਨਿੱਤ ਦਾ ਅਭਿਆਸ ਆਪਣੇ ਘਰ ਦੇ ਕੰਮ ਕਾਰ ਕਰਨ ਦੇ ਬਾਵਜੂਦ ਸਿਰਫ ਅੰਮ੍ਰਿਤ ਵਿਆਹ ਜੀ ਜ਼ਿਆਦਾ ਨਹੀਂ, 2-2.5 ਘੰਟੇ ਜ਼ਰੂਰ ਕੱਢ ਲਓ। ਚੱਲਦੇ ਫਿਰਦੇ ਕੰਮ ਕਾਰ ਦੇ ਦੌਰਾਨ ਵਿੱਚ ਵੀ ਸਵਾਦ ਬਣਾ ਲਓ, ਬਹੁਤ ਹੀ ਅੱਛਾ ਹੈ। ਕਿਉਂ ਜਨਮ ਸਫਲਾ ਹੋ ਜਾਂਦਾ, ਸੁੱਖ ਸ਼ਾਂਤੀ ਨਾਲ ਗੁਜ਼ਰਦੀ ਹੈ। ਵਰਨਾ ਸਾਧ ਸਿੰਘ ਦੁਨੀਆਂ ਦੇ ਪਦਾਰਥਾਂ ਦਾ ਸੁੱਖ ਸ਼ਾਂਤੀ ਹੈ ਨਹੀਂ, ਜਿਹਨਾਂ ਦੇ ਵਿੱਚ ਰਾਗ ਦੁਆਸ਼ ਅਤੇ ਅਤ੍ਰਿਪਤੀ ਹੈ, ਉਹਨਾਂ ਵਿੱਚ ਸੁੱਖ ਸ਼ਾਂਤੀ ਕਿੱਥੇ ਹੋ ਸਕਦੀ ਹੈ? ਕਿਉਂਕਿ ਪਦਾਰਥਾਂ ਦਾ ਸੁਭਾਅ ਵੀ ਨੇਚਰ ਨੇ ਐਸਾ ਬਣਾਇਆ ਹੈ, ਇਹਦੇ ਵਿੱਚ ਰਾਗ ਦੁਆਸ਼ ਔਰ ਅਤ੍ਰਿਪਤੀ ਹੈ। ਕਿੰਨਾ ਵੀ ਧਨ ਹੋ ਜੇ ਆਦਮੀ ਦੇ ਪਾਸ, ਲੱਖ ਕਰੋੜ ਅਰਬ ਖਰਬ, ਕਦੇ ਨਹੀਂ ਕਹਿੰਦਾ ਬਸ, ਕੋਈ ਵੀ ਨਹੀਂ ਕਹਿੰਦਾ ਬਸ, ਹੋਰ 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 ਕਹੀ ਜਾਊਗਾ। ਇਸ ਕਰਕੇ ਅਤ੍ਰਿਪਤੀ ਹੈ, ਜਿੱਥੇ ਅਤ੍ਰਿਪਤੀ ਹੈ ਉੱਥੇ ਸ਼ਾਂਤੀ ਨਹੀਂ ਹੈ, ਸੁੱਖ ਨਹੀਂ ਹੁੰਦਾ। ਫਿਰ ਰਾਗ ਦੁਆਸ਼ ਇਹਦੇ ਵਿੱਚ ਭਰਿਆ ਪਿਆ, ਰਾਗ ਨਾਲ ਪਿਆਰ ਦਾ ਦੁਆਸ਼ ਨਾਲ ਵਿਰੋਧ ਹੈ, ਇਹਨਾਂ ਪਦਾਰਥਾਂ 'ਚ ਇਹ ਭਰੇ ਪਏ ਨੇ। ਕੁਦਰਤੀ ਇਹਦਾ ਸੁਭਾਅ ਵੀ ਈਸ਼ਵਰ ਨੇ ਐਸਾ ਬਣਾਇਆ ਹੈ। ਇਸ ਕਰਕੇ ਜਿਹਨਾਂ ਵਿੱਚ ਇਹ ਕੁਛ ਹੈ, ਉਹ ਸੁੱਖ ਸ਼ਾਂਤੀ ਦਾ ਕਾਰਨ ਨਹੀਂ ਹੋ ਸਕਦੇ। ਸੁੱਖ ਸ਼ਾਂਤੀ ਦਾ ਕਾਰਨ ਤਾਂ ਕੇਵਲ ਵਾਹਿਗੁਰੂ ਦਾ ਭਜਨ ਹੈ। ਇਹਨਾਂ ਵਿੱਚ ਹੀ ਗੁਰਮੁਖ ਮਾਇਆ ਵਿੱਚ ਉਦਾਸੀ ਹੋ ਕੇ ਰਹੋ, ਦੋਵੇਂ ਗੱਲਾਂ ਸਿੱਧ ਹੋਈਆਂ ਨੇ, ਵਿਹਾਰ ਵੀ ਔਰ ਪਰਮਾਰਥ ਵੀ। ਇਹਨਾਂ ਇੰਨੇ ਦਿਨਾਂ ਦਾ ਲੁਬੇ ਲਵਾਬ ਨਿਚੋੜ ਹੀ ਨਿਕਲਦਾ ਹੈ, ਆਪਣੇ ਜਨਮ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ। ਹੁਣ ਕਿਉਂਕਿ ਸਮਾਪਤੀ ਕਰਨੀ ਹੈ, ਅਰਜੁਨ ਸਤੋਤਰ ਪੜ੍ਹਨਾ ਹੈ, ਉਸ ਤੋਂ ਬਾਅਦ ਅਰਦਾਸ ਹੋਵੇਗੀ, ਇੱਛਾ ਨੂੰ ਅਰਦਾਸ ਵਿੱਚ ਜੋੜਨਾ, ਉਸ ਤੋਂ ਬਾਅਦ ਆਪ ਨੂੰ ਜਾਣ ਵਾਸਤੇ ਤੁਹਾਡੀਆਂ ਬੱਸਾਂ ਟਰੱਕਾਂ ਵਗੈਰਾ ਦੇ ਨੰਬਰ ਦੱਸੇ ਜਾਣਗੇ, ਧਿਆਨ ਦੇ ਕੇ ਸੁਣਿਓ, ਇਸੀ ਤਰ੍ਹਾਂ ਬੈਠੇ ਰਹੋ, ਲੱਛਣ ਦੀ ਕੋਸ਼ਿਸ਼ਾਂ ਕਰੋ। ਪਹਿਲਾਂ ਛੱਡ ਕੇ ਨਹੀਂ ਜਾਂਦੇ, ਜਿਹੜੇ ਪਹਿਲਾਂ ਜਾ ਪੈਂਦੇ ਨੇ ਉਹ ਪਹਿਲਾਂ ਜਾ ਨਹੀਂ ਸਕਦੇ, ਤੋਰਨਗੇ ਉਸੇ ਵੇਲੇ ਲਿਜਾਣ ਵਾਲੇ ਡਰਾਈਵਰ। ਇਸ ਕਰਕੇ ਸ਼ਾਂਤੀ ਨਾਲ ਬੈਠੇ ਰਿਹਾ ਕਰੋ, ਸੋ ਸੁੱਖ ਨਾਲ ਆਪਣਾ ਸਮਾਂ ਗੁਜ਼ਾਰੋ। ਇਹ ਜਿਸ ਨੇ ਰੋਜ਼ ਰੋਜ਼ ਨਹੀਂ ਮਿਲਦੇ, ਕੱਲ੍ਹ ਤੋਂ ਦੀਵਾਨ ਇਹ ਆਖਰੀ ਦੀਵਾਨ ਹੈ ਤੁਹਾਡਾ, ਫਿਰ ਸਮਾਪਤੀ ਹੋ ਜਾਣੀ ਹੈ। ਕੱਲ੍ਹ ਤੋਂ, ਕੱਲ੍ਹ ਪਰਸੋਂ ਚੌਥੀਆਂ ਨੇ ਤਿੰਨ ਵੀਵਾਨ ਫਿਰ ਗੋਬਿੰਦਗੜ੍ਹ ਹੋਣਗੇ, ਮੰਡੀ ਗੋਬਿੰਦਗੜ੍ਹ ਜਾਂਦੇ ਨੂੰ ਇਸ ਪਾਸੇ ਸੱਜੇ ਆ ਤੀਜੀ ਰੋਡ ਦੇ ਨਾਲ ਹੀ ਸਕੂਲ ਦਾ ਗਰਾਊਂਡ ਹੈ, ਹਰ ਸਾਲ ਹੀ ਉੱਥੇ ਉਹਨਾਂ ਦਾ ਉੱਥੇ ਹੋਇਆ ਕਰਨੇ, ਵਕਤ ਹੀ ਸਤਿ ਦੱਸਦਾ ਹੋਇਆ ਕਰੇਗਾ ਅਤੇ ਸਿੰਗਣਾ ਰਾਣੀ ਵੀ ਉੱਥੇ ਸੁਣਾਇਆ ਜਾਏਗਾ ਬਾਕੀ ਦੇ ਤੋਂ। ਇਉਂ ਕਰਕੇ ਹੁਣ ਕੱਜ ਵੱਜ ਕੇ ਸਾਰੀ ਸੰਗਤ ਨੇ ਗੁਰੂ ਸਰੋਤਰ ਵਿੱਚ ਬੋਲਣਾ ਅਤੇ ਇਕਵਾਨ ਹੋ ਕੇ ਅਰਦਾਸ ਵਿੱਚ ਜੋੜਨਾ।
ਤਨ ਹੈ ਤਨ ਹੈ ਤਨ ਹੈ